ਇਤਵਾਰ ਨੂੰ ਸ਼ਾਮ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਕੱਲ ਨੂੰ ਮੰਡੇ ਵਾਲੇ ਦਿਨ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਮਾਈਂਡ ਐਂਡ ਬਾਡੀ ਜਿਹੜਾ ਪ੍ਰੋਗਰਾਮ ਹੈ ਇਹ BNC ਮੈਡੀਕਲ ਸੈਂਟਰ ਦੇ ਤਾਬੂ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। BNC ਜਿਹਾ ਕਿ ਨਾਂ ਤੋਂ ਹੀ ਸਪਸ਼ਟ ਹੈ, ਬੀ ਮੀਨਸ ਬ੍ਰੈਮਲੀ ਤੇ ਸੀ ਮੀਨਸ ਕੰਟਰੀ ਸਾਈਡ। ਬ੍ਰੈਮਟਨ ਦੇ ਵਿੱਚ ਜਿਹੜੀਆਂ ਦੋ ਰੋਡਸ ਨੇ, ਇੱਕ ਨੂੰ ਆਪਾਂ ਬ੍ਰੈਮਲੀ ਕਹਿੰਦੇ ਹਾਂ ਤੇ ਦੂਜੀ ਨੂੰ ਕੰਟਰੀ ਸਾਈਡ। ਜਿੱਥੇ ਬ੍ਰੈਮਲੀ ਤੇ ਕੰਟਰੀ ਸਾਈਡ ਮਿਲਦੀਆਂ ਨੇ ਉਸ ਇੰਟਰਸੈਕਸ਼ਨ ਦੇ ਉੱਪਰ, ਉਸ ਨੁੱਕਰ ਦੇ ਉੱਪਰ ਗੈਸ ਸਟੇਸ਼ਨ ਹੈ ਤੇ ਗੈਸ ਸਟੇਸ਼ਨ ਵਾਲੇ ਪਲਾਜੇ ਦੇ ਵਿੱਚ ਸਾਡਾ ਇਹ BNC ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਅੰਡਰ ਦਾ ਸੇਮ ਰੂਪ ਵੀ ਆਰ ਪ੍ਰੋਵਾਈਡਿੰਗ ਸੋ ਮੈਨੀ ਹੈਲਥ ਰਿਲੇਟਡ ਸਰਵਿਸਿਸ। ਫਾਰ ਐਗਜ਼ਾਮਪਲ, ਵੀ ਆਰ ਪ੍ਰੋਵਾਈਡਿੰਗ ਫਿਜੀਓਥੈਰੇਪੀ ਐਂਡ ਕੈਰੋਪ੍ਰੈਕਟਿਕ ਸਰਵਿਸਿਸ, ਵੀ ਹੈਵ ਅਰਜੈਂਟ ਕੇਅਰ, ਵਾਕ ਇਨ ਕਲੀਨਿਕ, ਫੈਮਲੀ ਪ੍ਰੈਕਟਿਸ, ਵੀ ਹੈਵ 4 ਫੈਮਲੀ ਡਾਕਟਰ, 2 ਮੇਲ ਐਂਡ 2 ਫੀਮੇਲ ਨੇ, 2 ਇੰਗਲਿਸ਼ ਤੇ ਇਰਾਕ ਤੇ ਸ਼੍ਰੀਲੰਕਾ ਦੀ ਲੈਂਗੁਏਜ ਬੋਲਦੇ ਨੇ ਤੇ 2 ਸਾਡੇ ਪੰਜਾਬੀ ਡਾਕਟਰ ਨੇ ਜਿਹੜੇ ਕਿ ਹਿੰਦੀ, ਪੰਜਾਬੀ, ਉਰਦੂ, ਆਫਕੋਰਸ 4 ਇੰਗਲਿਸ਼ ਤਾਂ ਬੋਲਦੇ ਹੀ ਨੇ। ਇਸ ਤੋਂ ਇਲਾਵਾ ਕਾਉਂਸਲਿੰਗ ਦੀਆਂ ਸਰਵਿਸਿਸ ਦਿੱਤੀਆਂ ਜਾਂਦੀਆਂ ਨੇ। ਡਾਕਟਰ ਫੈਨੀ ਜਿਹੜੇ ਕਿ ਟੋਟਲ ਅੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਨੇ ਜਿਹੜੇ ਕਿ ਡਾਕਟਰ ਇਨ ਮੈਡੀਸਨ MD ਨੇ ਤੇ ਨਾਲ ਨਾਲ ਮਾਸਟਰਿੰਗ ਕਾਉਂਸਲਿੰਗ ਨੇ। ਜਿੰਨਾ ਵੀ ਭੈਣ ਭਰਾਵਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਕੋਈ ਸਟ੍ਰੈਸ ਰਹਿੰਦਾ, ਕੋਈ ਐਂਗਜ਼ਾਇਟੀ ਰਹਿੰਦੀ ਹੈ, ਕੋਈ ਡਿਪਰੈਸ਼ਨ 'ਚ ਆ ਗਏ, ਕੋਈ ਪੈਨਿਕ ਅਟੈਕ ਹੁੰਦੇ ਨੇ, ਕੋਈ ਬਾਈਪੋਲਰ ਹੈ, ਕੋਈ ਸੁਈਸਾਈਡ ਦੇ ਕੇਸ 'ਚ ਇਨਵੋਲਵ ਨੇ ਜਾਂ ਸੁਈਸਾਈਡ ਕਰਨ ਦੇ ਇਰਾਦੇ ਰੱਖਦੇ ਨੇ, ਕੋਈ ਅਸਾਲਟ ਦੇ ਕੇਸ ਫਸ ਜਾਂਦੇ ਨੇ, ਜਾਂ ਸਕੂਲ ਦੇ ਵਿੱਚ ਬੁਲਿੰਗ ਹੁੰਦੀ ਹੈ, ਜਾਂ ਕੋਈ ਇੰਪਲਾਇਰ ਨਾਲ ਪ੍ਰੋਬਲਮ ਹੈ, ਕਿਸੇ ਵੀ ਜਿਹੜੀ ਪ੍ਰਕਾਰ ਦੀ ਪ੍ਰੋਬਲਮ ਹੈ ਉਹਦੇ ਲਈ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਤੇ ਕਾਉਂਸਲਿੰਗ ਡਾਕਟਰ ਫੈਨੀ ਜਿਹੜੇ ਕਿ ਪ੍ਰੋਫੈਸ਼ਨਲ ਨੇ ਉਹ ਤੁਸੀਂ BNC ਮੈਡੀਕਲ ਸੈਂਟਰ ਦੇ ਵਿੱਚ ਆ ਕੇ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ 1-to-1। ਇਸ ਤੋਂ ਇਲਾਵਾ ਸਾਡੇ ਕੋਲ ਫਾਰਮੇਸੀ, IDA ਫਾਰਮੇਸੀ ਜਿਹੜੀ ਕਿ 365 ਤੋਂ 365 ਦਿਨ ਖੁੱਲਦੀ ਹੈ ਤੇ ਕਾਰਨਰ ਦੇ ਵਿੱਚ, ਨੁੱਕਰ ਦੇ ਵਿੱਚ ਸਾਡਾ BNC ਵਿਜ਼ਨ ਸੈਂਟਰ ਹੈ, ਜਿਹਨੂੰ ਰਫ ਪੰਜਾਬੀ ਦੇ ਵਿੱਚ, ਦੇਸੀ ਭਾਸ਼ਾ ਦੇ ਵਿੱਚ ਅਸੀਂ ਐਨਕਾਂ ਦੀ ਦੁਕਾਨ ਕਹਿ ਸਕਦੇ ਹਾਂ। ਸਾਡੇ ਕੋਲ 4 ਡਾਕਟਰ ਸੀਗੇ, ਹੁਣ ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ ਇਸ ਕਰਕੇ ਡਾਕਟਰ ਦੀਆਂ ਸੇਵਾਵਾਂ ਤਾਂ ਨਹੀਂ, ਪਰ ਜਿੰਨੀਆਂ ਵੀ ਉੱਥੇ ਐਨਕਾਂ ਪਈਆਂ ਨੇ, ਚਾਹੇ ਉਹ ਸਨਗਲਾਸਿਸ ਨੇ ਤੇ ਚਾਹੇ ਉਹ ਆਈ ਫਰੇਮਸ ਨੇ, ਚਾਹੇ ਉਹ ਬ੍ਰੈਂਡਡ ਨੇ ਜਿਵੇਂ ਰੇਵਨ ਹੈ, ਗੁੱਚੀ ਹੈ, ਪ੍ਰਾਡ ਹੈ, ਟੋਮ ਫੋਰਡ ਹੈ, ਮਾਈਕਲ ਕੋਰ ਹੈ, ਕੋਈ ਵੀ ਜਿਹੜੀ ਬ੍ਰੈਂਡ ਹੈ, ਮੈਂ ਤਾਂ ਨਹੀਂ ਕਹਿੰਦਾ ਕਿ ਸਾਰੀਆਂ ਹੀ ਪਈਆਂ ਉੱਥੇ, ਪਰ ਜਿੰਨੀਆਂ ਵੀ ਪਈਆਂ ਨੇ, ਕਿਉਂਕਿ ਅਸੀਂ ਨਵੀਆਂ ਨਹੀਂ ਮੰਗਾ ਰਹੇ ਕਿਉਂਕਿ ਇਹਨੂੰ ਬੰਦ ਕਰਨ ਜਾ ਰਹੇ ਹਾਂ, ਇਸ ਕਰਕੇ ਤੁਸੀਂ ਇਸ ਦਾ ਫਾਇਦਾ ਲੈ ਸਕਦੇ ਹੋ। ਕੋਸਟ ਪ੍ਰਾਈਸ ਦੇ ਉੱਤੇ ਵੇਚੀਆਂ ਜਾ ਰਹੀਆਂ ਨੇ, ਜਿਵੇਂ ਫਾਰ ਐਗਜ਼ਾਮਪਲ ਜਿਹੜੀ $300 ਦੀ ਸਨਗਲਾਸਿਸ ਹੁੰਦੀਆਂ ਨੇ ਉਹ $120 ਦੀ ਹੈ ਹੁਣ, ਤੇ ਇਸੇ ਤਰ੍ਹਾਂ ਜਿੰਨੇ ਵੀ ਆਈ ਫਰੇਮਸ ਨੇ ਬ੍ਰੈਂਡਡ, ਚਾਹੇ ਗੁੱਚੀ ਹੈ, ਚਾਹੇ ਪ੍ਰਾਡਾ, ਚਾਹੇ ਟੋਮ ਫੋਰਡ ਹੈ, ਤੁਸੀਂ ਦੇਖੋਗੇ ਜੋ ਵੀ ਪ੍ਰਾਈਸ ਪਹਿਲਾਂ ਲੱਗੇ ਹੋਏ ਸੀ ਹੁਣ ਅਸੀਂ ਉਹ ਕੋਸਟ ਤੇ ਲਗਾ ਤੇ। ਇਸੇ ਤਰ੍ਹਾਂ ਜਿਹੜੀਆਂ ਨਾਨ ਬ੍ਰੈਂਡਡ ਫਰੇਮਸ ਨੇ ਉਹ 100 ਦੇ 2 ਨੇ, ਜੋ ਤੁਸੀਂ ਦੇਖੋਗੇ ਕੋਈ 150 ਦਾ ਹੈ, ਕੋਈ 200 ਦਾ, ਕੋਈ 250 ਦਾ, ਕੋਈ 300 ਦਾ ਹੈ, ਇਹ ਸਾਰੇ ਦੇ ਸਾਰੇ, ਕਿਉਂਕਿ ਅਸੀਂ ਬਰੀਕੀਜ ਨਹੀਂ ਪਏ, ਕਿਉਂਕਿ ਹੁਣ ਬੰਦ ਕਰਨੀ ਹੈ, ਜਿਹੜੇ ਮਰਜ਼ੀ ਚੂਜ਼ ਕਰ ਲਓ, 100 ਦੇ 2 ਤੇ ਇੱਕ ਹੈਗਾ $60 ਦਾ। ਇਸੇ ਤਰ੍ਹਾਂ ਬੱਚਿਆਂ ਦੇ ਜਿਹੜੇ ਫਰੇਮ ਨੇ, ਕਿਉਂਕਿ ਬੱਚੇ ਬਹੁਤ ਤੋੜਦੇ ਨੇ, ਇਸ ਕਰਕੇ ਬੱਚਿਆਂ ਦੇ ਫਰੇਮ ਜਿਹੜੇ ਵਧੀਆ ਨੇ, ਰੰਗ ਬਿਰੰਗੇ, ਮੈਂ ਉਹ ਘਟੀਆ ਗੱਲ ਦੀ ਗੱਲ ਨਹੀਂ ਕਰਦਾ, ਬਹੁਤ ਵਧੀਆ, ਜਿਹੜੇ ਕਿ 100 ਦੇ ਨੇ, 150 ਦੇ ਨੇ, 200 ਦੇ ਨੇ, 250 ਦੇ ਨੇ, ਉਹ ਸਾਰੇ ਦੇ ਸਾਰੇ ਹੁਣ ਅਸੀਂ $25 ਦੇ, $50 ਦੇ 2 ਲਗਾ ਦਿੱਤੇ ਨੇ, ਤੇ ਤੁਸੀਂ 2-3-4 ਜਿੰਨੇ ਲੈਣ ਲੈ ਲਓ, ਕਿਉਂਕਿ ਬੱਚਿਆਂ ਨੇ ਤੋੜਨੇ ਹੁੰਦੇ ਨੇ, ਫਿਰ ਈਜ਼ੀ ਹੁੰਦਾ ਕਿ ਸ਼ੀਸ਼ਾ ਕੱਢ ਕੇ ਦੂਜੇ ਤੁਸੀਂ ਪਵਾ ਸਕਦੇ ਹੋ। ਸੋ ਇਸ ਤੋਂ ਇਲਾਵਾ ਜਿੰਨੇ ਵੀ ਤੁਸੀਂ ਲੈਂਜਿਸ ਪਾਉਣੇ ਨੇ, ਉਹ ਚਾਹੇ ਸਿੰਗਲ ਵਿਜ਼ਨ ਹੈ, ਚਾਹੇ ਬਾਈਫੋਕਲ ਹੈ, ਚਾਹੇ ਪ੍ਰੋਗਰੈਸਿਵ ਹੈ, ਚਾਹੇ ਟਿੰਟ ਕਰਾਉਣਾ ਹੈ, ਚਾਹੇ ਟ੍ਰਾਂਜੀਸ਼ਨ ਪਾਉਣਾ ਹੈ, ਜਾਂ ਬਲੂ ਬਲੌਕ ਪਾਉਣਾ ਹੈ, AR ਪਾਉਣੀ ਹੈ, ਜੋ ਮਰਜ਼ੀ ਪਾਉਣਾ, ਇਹ ਸਾਰਾ ਕੋਸਟ ਪ੍ਰਾਈਸ ਤੇ ਹੈ। ਰੇਟ ਇਸ ਕਰਕੇ ਨਹੀਂ ਦੱਸਦੇ, ਜਿਵੇਂ ਕਿ ਮੈਂ ਵੱਖ ਵੱਖ ਚੈਨਲਾਂ ਦੇ ਉੱਤੇ ਵੀ ਕਹਿਣਾ ਕਿ ਜਦੋਂ ਅਸੀਂ ਰੇਟ ਦੱਸ ਦਿੰਦੇ ਹਾਂ ਵੀ ਸਾਡੇ ਇੰਨੇ ਚੀਜ਼ ਦੀ ਇੰਨਾ ਪ੍ਰਾਈਸ ਹੈ, ਤਾਂ ਅਸੀਂ ਇਨਡਾਇਰੈਕਟ ਵੇ ਨਾਲ ਦੂਜਿਆਂ ਦਾ ਜਿਹੜਾ ਬਿਜ਼ਨਸ ਹੈ ਕਿਲ ਕਰਦੇ ਹਾਂ, ਉਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਸਾਰੇ ਨਹੀਂ ਤਾਂ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਦੂਜੇ ਸਟੋਰ ਤੇ ਜਾ ਕੇ ਕਹਿੰਦੇ ਨੇ ਲੋ ਜੀ ਤੁਸੀਂ ਤਾਂ ਇੰਨੇ ਮਹਿੰਗੇ ਦਿੱਤੇ, ਉੱਥੇ ਤਾਂ ਇੰਨੇ ਦਾ ਮਿਲਦਾ, ਅਸੀਂ ਉੰਨੇ ਦਾ ਨਹੀਂ ਦੇ ਰਹੇ, ਸਾਡੀ ਇਹ ਮਜਬੂਰੀ ਹੈ ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ, ਇਸ ਕਰਕੇ ਕੋਸਟ ਪ੍ਰਾਈਸ ਤੇ ਹੈ। ਜੇ ਤੁਸੀਂ ਇਹ ਦੇਖੋ ਫਿਰ ਦੂਜੇ ਨਾਲ ਕੰਪੇਅਰ ਕਰਨ ਦੀ ਲੋੜ ਹੀ ਨਹੀਂ ਪੈਂਦੀ, ਕੰਪੇਅਰ ਤਾਂ ਕਰੋ ਜੇ ਸਾਡੀ ਸਟੋਰ ਅਸੀਂ ਕੰਟੀਨਿਊ ਕਰਨਾ ਹੋਵੇ। ਸੋ ਤੁਸੀਂ ਭਾਵੇਂ ਐਨਕਾਂ ਲੈਣੀਆਂ ਨੇ, ਭਾਵੇਂ ਲੈਂਸ ਲੈਣੇ ਨੇ, ਭਾਵੇਂ ਸਨਗਲਾਸ ਲੈਣੇ ਨੇ, ਜੇ ਤੁਸੀਂ ਆਉਣਾ ਤਾਂ ਸਾਡੇ ਸਟੋਰ ਤੇ ਆ ਸਕਦੇ ਹੋ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਤੇ। ਇਹ ਹਫ਼ਤੇ ਦੇ ਚਾਰ ਦਿਨ ਸੋਮਵਾਰ, ਮੰਗਲਵਾਰ, ਬੁੱਧਵਾਰ ਤੇ ਵੀਰਵਾਰ, ਸੰਡੇ ਮੰਡੇ ਟਿਊਜ਼ਡੇ ਵੈਨਸਡੇ 12 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲਦਾ। ਫਰਾਈਡੇ ਅਸੀਂ ਬੰਦ ਹੁੰਦੇ ਹਾਂ। ਸੈਚਰਡੇ ਤੇ ਸੰਡੇ ਸਿਰਫ 3 ਘੰਟਿਆਂ ਲਈ ਖੁੱਲਦਾ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਸੋ ਜੇ ਤੁਸੀਂ ਢੇਰ ਸਾਰੇ ਪੈਸੇ ਬਚਾਉਣੇ ਨੇ ਤੇ ਤੁਸੀਂ ਆ ਜਾਓ। ਪਰ ਇੱਕ ਗੱਲ ਮੈਂ ਕਹੂੰਗਾ ਵੀ ਜੇ ਤੁਸੀਂ ਲੈਣੀਆਂ ਨਾ ਐਨਕਾਂ ਤਾਂ ਥੋੜਾ ਜਿਹਾ ਫੁਰਤੀ ਮਾਰੋ, ਕਿਉਂਕਿ ਅਸੀਂ ਹੋਰ ਨਹੀਂ ਮੰਗਾ ਰਹੇ। ਜੇ ਤੁਸੀਂ ਛੇਤੀ ਜਾਓਗੇ ਤਾਂ ਤੁਹਾਨੂੰ ਚੋਇਸ ਬੈਟਰ ਹੋ ਜਾਏਗੀ, ਤੇ ਜਿਉਂ ਜਿਉਂ ਅਸੀਂ ਉਹ ਜਿਹੜਾ ਸਟਾਕ ਹੈ ਘੱਟ ਹੋਈ ਜਾਂਦਾ ਤੁਹਾਡੀ ਚੋਇਸ ਵੀ ਘੱਟ ਜਾਏਗੀ। ਸੋ ਐਨਕਾਂ ਦੀ ਦੁਕਾਨ ਬੰਦ ਹੋ ਜਾ ਰਹੀ ਹੈ। ਪਰ ਇੱਕ ਗੱਲ ਮੈਂ ਦੱਸਣੀ ਚਾਹੁੰਦਾ, ਅੱਜ ਸਾਡੇ ਕੋਲ ਕੋਈ ਭਾਈ ਸਾਹਿਬ ਆਏ ਸੀਗੇ, ਉਹ ਕਹਿੰਦੇ ਸੀ ਵੀ ਤੁਸੀਂ ਤਾਂ ਰੇਡੀਓ ਤੇ ਕਹਿਣਾ ਕਿ $50 ਦੇ ਵਿੱਚ ਹੀ ਲੈਂਜ ਪਾ ਕੇ ਦੇਵਾਂਗੇ ਤੇ ਵਿੱਚ ਹੀ ਫਰੇਮ ਪਾ ਕੇ ਦੇਵਾਂਗੇ। ਇਹ ਗੱਲ ਨਹੀਂ ਹੈ, ਬਿਲਕੁਲ ਨਹੀਂ, ਉਹਨਾਂ ਨੇ ਗਲਤ ਸੁਣੀ ਹੈ, ਬਿਲਕੁਲ ਨਹੀਂ ਅਸੀਂ ਕਦੇ ਕਿਹਾ, ਕਿਉਂਕਿ ਫਰੇਮ ਜਿਹੜਾ ਹੈਗਾ ਉਹ ਅਲੱਗ ਹੈ, ਲੈਂਜਿਸ ਅਲੱਗ ਨੇ। ਲੈਂਜ ਤਾਂ ਸਟਾਰਟ ਹੀ $90 ਤੋਂ ਹੁੰਦੇ ਨੇ। ਸੋ $50 ਵਿੱਚ ਫਰੇਮ ਵਿਦ ਲੈਂਜ ਨਹੀਂ ਹੋ ਸਕਦਾ। ਆਪਾਂ ਇਹ ਗੱਲ ਕਹਿੰਦੇ ਹਾਂ ਵੀ ਫਰੇਮ ਜਿਹੜੇ ਨੇ ਉਹ $100 ਦੇ 2 ਨੇ, ਅਡਲਟਸ ਦੇ ਬੱਚਿਆਂ ਦੇ $50 ਦੇ 2 ਨੇ, ਤੇ ਲੈਂਜ ਜੇ ਪਾਉਣੇ ਨੇ ਸਾਨੂੰ ਕੀ ਪਤਾ ਕਿਹੜੇ ਪਾਉਣੇ ਨੇ, ਸਿੰਗਲ ਵਿਜ਼ਨ ਪਾਉਣੇ ਆ, ਬਾਈਫੋਕਲ ਪਾਉਣਾ, ਪ੍ਰੋਗਰੈਸਿਵ ਪਾਉਣੇ, ਉਹਦੇ ਪ੍ਰਾਈਸ ਅਲੱਗ ਨੇ, ਉਹ ਕੋਸਟ ਪ੍ਰਾਈਸ ਦੇ ਨੇ। ਸੋ ਇਹ ਐਨਕਾਂ ਦੀ ਦੁਕਾਨ ਦੀ ਗੱਲ ਹੈ। ਸੋ ਜਦੋਂ ਵੀ ਤੁਸੀਂ ਇਹ ਚੀਜ਼ ਦਾ ਕੋਈ ਫਾਇਦਾ ਲੈਣਾ ਤੇ ਕੱਲ੍ਹ ਵੀ ਅਸੀਂ ਖੁੱਲ੍ਹੇ ਹਾਂ 12 ਤੋਂ 5 ਵਜੇ ਤੱਕ, ਤੁਸੀਂ ਆਓ ਸਾਡੇ ਕੋਲ ਚਾਹ ਪਾਣੀ ਪੀਓ। ਤੁਸੀਂ ਸਾਨੂੰ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕਾਫੀ ਪੈਸੇ ਵੱਸਦੇ ਨੇ ਤਾਂ ਲਓ, ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰਦੇ ਵੀ ਤੁਸੀਂ ਲਓ, ਕੁਪੋਸ਼ ਨਹੀਂ ਕਰਦੇ, ਤੇ ਨਾ ਹੀ ਸਾਡੇ ਕੋਲ ਕੋਈ ਬਾਰਗੇਨਿੰਗ ਹੈ, ਕਿਉਂਕਿ ਇਹਨਾਂ ਦਾ ਇਹਦਾ ਕੂੜੇ ਦੇ ਭਾਅ ਜੀ ਕੌਡੀਆਂ ਦੇ ਭਾਅ। ਮੈਨੂੰ ਅੱਜ ਵੀ ਯਾਦ ਹੈ ਵੀ ਕਿਸੇ ਨੇ ਬੰਦੇ ਨੇ ਸਾਡੇ ਕਿਸੇ ਭੈਣ ਜੀ ਨੇ ਫਰੇਮ ਚੁੱਕਿਆ ਸੀ, ਉਹ ਕਹਿੰਦੇ 290 ਦਾ। ਮੈਂ ਕਿਹਾ ਜਿੰਨੇ ਦਾ ਵੀ ਹੈ 290 ਦਾ, ਚਾਹੇ 250 ਚਾਹੇ 200, ਹੁਣ ਸਿੱਧਾ ਹੀ ਹੈ 100 ਦੇ 2, ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ। ਜੇ ਤੁਸੀਂ ਸੇਲ ਦਾ ਫਾਇਦਾ ਉਠਾਉਣਾ ਤੇ ਤੁਸੀਂ ਬ੍ਰੈਮਟਨ ਦੇ ਵਿੱਚ ਜਿਹੜਾ ਆਪਣਾ ਹਾਸਪਿਟਲ ਹੈ ਸੀਨਿਕ ਹਾਸਪਿਟਲ, ਉਹ ਬ੍ਰੈਮਲੀ ਦੇ ਉੱਪਰ ਹੈ, ਤੇ ਜਦੋਂ ਤੁਸੀਂ ਬ੍ਰੈਮਲੀ ਨੌਰਥ ਜਾਂਦੇ ਹੋ ਉਹਨੂੰ ਕੰਟਰੀ ਸਾਈਡ ਕੱਢਦੀ ਹੈ। ਸੋ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ, ਬ੍ਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਤੇ ਇੱਕ ਗੈਸ ਸਟੇਸ਼ਨ ਹੈ, ਤੇ ਉਸ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਸਾਡਾ ਇਹ BNC ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਫਿਜ਼ੀਓਥੈਰੇਪੀ ਵੀ ਹੈ, ਅਰਜੈਂਟ ਕੇਅਰ ਵੀ ਹੈ, ਵਾਕ ਇਨ ਕਲੀਨਿਕ ਵੀ ਹੈ, ਫਾਰਮੇਸੀ ਵੀ ਹੈ, ਤੇ ਵਿਜ਼ਨ ਸੈਂਟਰ ਵੀ ਹੈ, ਜਿਵੇਂ ਇਨਕਾਂ ਦੀ ਦੁਕਾਨ ਕਹਿੰਦੇ। ਸੋ ਉਹਦਾ ਮੈਂ ਨੰਬਰ ਦੇ ਦਿੰਦਾ, ਨੰਬਰ ਹੈਗਾ 289-289-569-0127, 289 ਏਰੀਆ ਕੋਡ ਹੈ, 569-0127, ਤੇ ਦੂਸਰਾ ਨੰਬਰ ਹੈਗਾ 905-793-5866, 905 ਏਰੀਆ ਕੋਡ ਹੈ, 793-5866, ਤੇ ਜੇ ਕਿਸੇ ਨੇ GPS ਤੇ ਪਾ ਕੇ ਆਉਣਾ ਹੋਵੇ, ਕਿਉਂਕਿ ਸਾਡੇ ਕਈ ਭੈਣ ਭਰਾ ਦੂਰੋਂ ਆਉਂਦੇ ਨੇ, ਓਕਵਿਲ ਤੋਂ ਵੀ ਆਏ ਨੇ ਸਾਡੇ ਕੋਲ, ਵਾਟਰਲੂ ਤੋਂ ਵੀ ਆਏ ਨੇ, ਤੇ ਓਸ਼ਵਾ ਤੋਂ ਵੀ ਆਏ ਨੇ, ਪਿਛਲੇ ਹਫ਼ਤੇ ਕਿੰਗਸਟਨ ਤੋਂ ਵੀ ਆਏ ਸੀਗੇ। ਸੋ ਕਹਿੰਦੇ ਆਪਣਾ ਫੋਨ ਤੁਸੀਂ ਐਡਰੈਸ ਜ਼ਰੂਰ ਦੱਸ ਦਿਓ, ਸੋ ਮੈਂ ਉਹਨਾਂ ਐਡਰੈਸ ਦੇ ਦੇਣਾ, ਕਿਉਂਕਿ ਉਹਨਾਂ ਨੇ GPS ਤੇ ਪਾਉਣਾ ਹੁੰਦਾ। ਸੋ ਐਡਰੈਸ ਹੈਗਾ ਸਾਡਾ 10970 ਜਾਂ ਪੰਜਾਬੀ ਕਹਿ ਲਓ 10970 ਬ੍ਰੈਮਲੀ ਰੋਡ, ਯੂਨਿਟ 1 2 3 4 5, ਜਿਹੜਾ ਮਰਜ਼ੀ ਪਾ ਲਓ, ਬ੍ਰੈਮਟਨ ਦੇ ਵਿੱਚ ਹੈ। ਸੋ ਇਹ ਸਾਡਾ ਐਡਰੈਸ ਹੈ, ਬ੍ਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਤੁਸੀਂ ਆ ਜਾਓ। ਜੇ ਤੁਹਾਨੂੰ ਕੁਛ ਵੀ ਜ਼ਿਆਦਾ ਡਿਟੇਲ ਚਾਹੀਦੀ ਹੈ ਤਾਂ ਸਾਡੀ ਵੈਬਸਾਈਟ ਤੇ ਚਲੇ ਜਾਓ, ਪਾ ਲਓ BNC, ਜਿਵੇਂ ਕੈਨੇਡਾ ਦੇ ਵਿੱਚ BC ਮਸ਼ਹੂਰ ਹੈ ਨਾ, ਬ੍ਰਿਟਿਸ਼ ਕੋਲੰਬੀਆ ਸਾਡਾ ਇੱਕ ਪ੍ਰੋਵਿੰਸ ਹੈ, ਇਸੇ ਤਰ੍ਹਾਂ ਬ੍ਰੈਮਟਨ ਦੇ ਵਿੱਚ BNC ਬ੍ਰੈਮਲੀ ਐਂਡ ਕੰਟਰੀ ਸਾਈਡ ਅਰਜੈਂਟ ਕੇਅਰ BNC ਪ੍ਰੀਵੀਅਨ ਸੈਂਟਰ ਮਸ਼ਹੂਰ ਹੈ। ਜੇ ਤੁਸੀਂ ਐਨਕਾਂ ਲੈਣੀ ਹੈ ਤੁਸੀਂ ਆ ਸਕਦੇ ਹੋ। ਤੇ ਨਾਲ ਹੀ ਮੈਂ ਇਹ ਗੱਲ ਦੱਸਣੀ ਚਾਹੁੰਦਾ, ਕਿਸੇ ਭੈਣ ਭਰਾ ਨੇ ਜਿਹੜੇ ਆਲਰੇਡੀ ਐਗਜਿਸਟਿੰਗ ਸਟੋਰ ਚ ਨੇ ਜਾਂ ਕੋਈ ਹੋਰ ਬਿਜ਼ਨਸ ਵੀ ਲੈਣਾ ਚਾਹੁੰਦੇ ਨੇ, ਤੇ ਜੇ ਉਹ ਸੀਰੀਅਸ ਨੇ ਤੇ ਉਹ ਸਾਡੇ ਨਾਲ ਗੱਲ ਕਰ ਸਕਦੇ ਨੇ। ਜੇ ਆਪਣੀ ਕਦੇ ਗੱਲਬਾਤ ਠੀਕ ਹੋ ਜੂਗੀ ਤੇ ਤੁਹਾਨੂੰ ਅਸੀਂ ਸਟੋਰ ਹੈਂਡ ਓਵਰ ਕਰ ਦਿਆਂਗੇ, ਉਸੇ ਦਿਨ ਤੋਂ ਸਾਡਾ ਸਟੋਰ ਬੰਦ ਹੋ ਜੂਗਾ ਤੇ ਨਵੇਂ ਜਿਹੜੇ ਬੰਦੇ ਭਾਈ ਸਾਹਿਬ ਜਾਂ ਭੈਣ ਜੀ ਲੈਣਗੇ ਉਹ ਸਟੋਰ ਦੇ ਉਹ ਮਾਲਕ ਬਣ ਜਾਣਗੇ। ਸੋ ਇਸੇ ਤਰ੍ਹਾਂ ਹੀ ਮੈਂ ਗੱਲ ਕਹਿਣਾ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਆਪਾਂ ਡਰਾਮੇਬਾਜ਼ੀਆਂ ਬਹੁਤ ਕਰਦੇ ਹਾਂ, ਝੂਠ ਫਰੇ ਮਿੱਠਾ ਬਹੁਤ ਬੋਲਦੇ ਹਾਂ, ਤੇ ਗੱਲ ਕਿਸੇ ਪਾਸੇ ਸਟੈਂਡ ਨਹੀਂ ਕਰਦੇ ਹੋ, ਤੁਸੀਂ ਆਪਣਾ ਇੰਪ੍ਰੈਸ਼ਨ ਲੂਜ਼ ਕਰਦੇ ਹੋ। ਕੋਈ ਗੱਲ ਨਹੀਂ, ਗੱਲ ਕੌੜੀ ਕਰੋ, ਸਿੱਧੀ ਕਰੋ, ਪਰ ਜੇ ਕੋਈ ਜਵਾਨ ਕੀਤੀ ਹੈ ਤਾਂ ਮੁਕਰੋਣਾ ਫਿਸਲੋਣਾ। ਅਸੀਂ ਐਵੇਂ $2-4 ਪਿੱਛੇ ਝੂਠ ਬੋਲਦੇ ਹਾਂ, ਫਰੇਬ ਕਰਦੇ ਹਾਂ, ਚਲਾਕੀਆਂ ਜਾਂ ਕਰਦੇ ਹਾਂ, ਚਲਾਕੀਆਂ 'ਚ ਕੋਈ ਫਾਇਦਾ ਨਹੀਂ। ਅਲਟੀਮੇਟਲੀ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਤੁਸੀਂ ਕਿਸ ਮੋੜ ਦੇ ਉੱਤੇ ਕਿਸੇ ਨੂੰ ਮਿਲ ਜਾਣਾ। ਤੁਸੀਂ ਤਾਂ ਸੋਚੋਗੇ, ਅਲ ਨੂੰ ਪਤਾ ਨਹੀਂ, ਅਲ ਦੇ ਪੱਕੇ ਤੌਰ 'ਤੇ ਦਿਮਾਗ 'ਚ ਬੈਠਾ ਹੁੰਦਾ ਵੀ ਇਹ ਬੰਦਾ ਕਿਸ ਕੁਆਲਿਟੀ ਦਾ, ਕਿਸ ਕਰੈਕਟਰ ਦਾ। ਦੇਖੋ, ਦੁਨੀਆਂ ਦੇ ਵਿੱਚ 3 ਪ੍ਰਕਾਰ ਦੇ ਇਨਸਾਨ ਹੁੰਦੇ ਨੇ। ਮੈਂ ਅਕਸਰ ਵੀ ਇੱਕ ਭਾਈ ਸਾਹਿਬ ਨੂੰ ਥੋੜੇ ਦਿਨ ਪਹਿਲਾਂ ਕਿਹਾ ਸੀਗਾ, ਇੱਕ ਚੋਰ ਹੁੰਦੇ ਨੇ, ਇੱਕ ਠੱਗ ਹੁੰਦੇ ਨੇ, ਤੇ ਇੱਕ ਬੇਈਮਾਨ ਹੁੰਦੇ ਨੇ। ਸੌਰੀ ਇੱਕ ਚੋਰ ਹੁੰਦੇ ਨੇ, ਇੱਕ ਡਾਕੂ ਹੁੰਦੇ ਨੇ ਤੇ ਇੱਕ ਠੱਗ ਹੁੰਦੇ ਨੇ। ਜਿਹੜਾ ਚੋਰ ਦਾ ਕੰਮ ਹੈ ਉਹਦਾ ਕੰਮ ਕੀ ਹੈ ਕਿ ਜਦੋਂ ਵੀ ਤੁਸੀਂ ਨਹੀਂ ਹੁੰਦੇ ਤੁਹਾਡੀ ਐਬਸੈਂਸ ਦੇ ਵਿੱਚ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਉਹ ਤੁਹਾਡੀ ਚੀਜ਼ ਨੂੰ ਚੁਰਾ ਲੈਂਦਾ ਤੇ ਠੱਗ ਇਹ ਵੀ ਨਹੀਂ ਪਰਵਾਹ ਕਰਦਾ। ਠੱਗ ਆਪਣੇ ਜ਼ੋਰ ਦੇ ਉੱਤੇ ਬੰਦੂਕ ਦੀ ਨੋਕ ਦੇ ਉੱਤੇ ਤਲਵਾਰ ਦੀ ਨੋਕ ਦੇ ਉੱਤੇ ਤੁਹਾਨੂੰ ਤੁਹਾਡੇ ਸਾਹਮਣੇ ਖੜਾ ਖੜਾ ਲੁੱਟ ਲੈਂਦਾ। ਪਰ ਜਿਹੜੇ ਠੱਗ ਹੁੰਦੇ ਨੇ ਬਨਾਰਸੀ ਠੱਗ ਤਾਂ ਹੀ ਕਹਿੰਦੇ ਨਾ, ਉਹ ਮਿੱਠੇ ਬਹੁਤ ਬੋਲਦੇ ਨੇ, ਗੱਲਾਂ ਬੜੀਆਂ ਵਧੀਆ ਕਰਦੇ ਨੇ, ਮੈਂ ਆਹ ਕਰ ਦੂੰਗਾ ਉਹ ਕਰ ਦੂੰਗਾ ਆਹ ਕਰ ਦੂੰਗਾ। ਤੁਸੀਂ ਭੋਲਾ ਭਾਲਾ ਜਿਹੜਾ ਆਦਮੀ ਆ ਉਹਨਾਂ ਦੀਆਂ ਗੱਲਾਂ ਬਾਤਾਂ ਚ ਆ ਜਾਂਦਾ ਤੇ ਪਤਾ ਉਦੋਂ ਲੱਗਦਾ ਜਦੋਂ ਠੱਗ ਕੇ ਤੁਰ ਗਏ। ਇਸ ਕਰਕੇ ਫਿਰ ਉਹ ਜਿਹੇ ਜਿਹੇ ਠੱਗ ਹੁੰਦੇ ਨੇ ਸਭ ਤੋਂ ਖਤਰਨਾਕ ਹੁੰਦੇ ਨੇ, ਉਹਨਾਂ ਨੂੰ ਜ਼ਿੰਦਗੀ ਚ ਬੰਦਾ ਕਦੇ ਨਹੀਂ ਭੁੱਲਦਾ, ਪਰ ਉਹਦਾ ਕਰ ਵੀ ਕੁਛ ਨਹੀਂ ਸਕਦੇ, ਪਰ ਜ਼ਿੰਦਗੀ ਯਾਦ ਰੱਖਦੇ ਨੇ ਵੀ ਇਹ ਸੱਜਣ ਠੱਗ ਨੇ, ਬਨਾਰਸੀ ਠੱਗ ਨੇ। ਸੋ ਉਹਨਾਂ ਤੋਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੁੰਦੀ ਆ। ਇਹ ਜੋ ਸਾਡਾ ਪ੍ਰੋਗਰਾਮ ਹੈ ਇਹ ਮਾਇੰਡ ਐਂਡ ਬਾਡੀ, ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਮਾਇੰਡ ਐਂਡ ਬਾਡੀ ਪ੍ਰੋਗਰਾਮ ਇਹਦਾ ਨਾਂ ਕਿਉਂ ਰੱਖਿਆ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਮਾਇੰਡ ਦੇ ਬਾਰੇ ਗੱਲਾਂ ਕਰਦੇ ਹਾਂ ਕਿ ਮਾਇੰਡ ਕੀ ਚੀਜ਼ ਹੈ, ਮਾਇੰਡ ਐਕਚੁਲੀ ਸਾਡੀ ਬਾਡੀ ਦਾ ਇੱਕ ਪਾਰਟ ਹੈ, ਪਾਰਟ ਤਾਂ ਨਾ ਕਹਿੰਦੇ ਵੀ ਜਿਹੜੀ ਐਕਚੁਲੀ ਹੈ ਸਾਡੀ ਜਿਹੜੀ ਬਾਡੀ ਹੈ ਇਸ ਕੰਬੀਨੇਸ਼ਨ ਆਫ ਥ੍ਰੀ ਥਿੰਗ, ਜਿਹੜੇ ਆਦਮੀ ਨੇ ਜਾਂ ਹਿਊਮਨ ਬੀਂਗ ਹੈ, ਤਿੰਨ ਚੀਜ਼ਾਂ ਦਾ ਬਣਿਆ ਹੋਇਆ, ਇੱਕ ਬਾਡੀ ਹੈ ਸਰੀਰ ਹੈ ਤੇ ਇੱਕ ਸਾਡਾ ਬ੍ਰੇਨ ਹੈ ਜਿਹਨੂੰ ਦਿਲ ਵੀ ਕਹਿ ਲਓ ਬ੍ਰੇਨ ਵੀ ਕਹਿ ਲਓ, ਤੇ ਤੀਜੀ ਹੈਗੀ ਮਾਇੰਡ ਜਿਹਦੇ ਵਿੱਚ ਅਸੀਂ ਸੋਚਦੇ ਹਾਂ ਹਰ ਸਮੇਂ, ਮਹਿਸੂਸ ਕਰਦੇ ਹਾਂ ਚੰਗਾ ਮਾੜਾ ਗੁੱਡ ਬੈਡ ਸਭ ਕੁਝ ਸੋਚਦੇ ਹਾਂ। ਤੇ ਜੇ ਅਸੀਂ ਮਾਇੰਡ ਨੂੰ ਹੋਰ ਬਰੀਕੀ ਦੇ ਵਿੱਚ ਉਹਦੀ ਪੜਚੋਲ ਕਰੀਏ ਤਾਂ ਉਹਦੇ ਵਿੱਚ ਆਤਮਾ ਵੀ ਹੈਗੀ ਜਿਹੜੀ ਕਿ ਪਰਮਾਤਮਾ ਦੀ ਅੰਸ਼ ਹੈ। ਜਿੰਨਾ ਚਿਰ ਤੱਕ ਅਸਲ ਦੇ ਵਿੱਚ ਦੇਖੋ ਨਾ ਕਿ ਜਿਹੜੀਆਂ ਸਾਡੀਆਂ ਪੰਜ ਗਿਆਨ ਇੰਦਰੀਆਂ ਨੇ, ਜਿਵੇਂ ਮੈਂ ਪਿਛਲੇ ਹਫ਼ਤੇ ਵੀ ਕਿਹਾ ਸੀਗਾ ਕਿ ਅੱਖਾਂ ਨੇ, ਕੰਨ ਹੈ, ਨੱਕ ਹੈ, ਮੂੰਹ ਹੈ ਤੇ ਦੋ ਹੇਠਾਂ ਸਾਡੇ ਗੰਦਗੀ ਦੇ ਸੁਰਾਖ ਨੇ ਜਿੱਥੋਂ ਅਸੀਂ ਪਿਸ਼ਾਬ ਤੇ ਪੋਟੀ ਵਗੈਰਾ ਕਰਦੇ ਹਾਂ। ਤੇ ਇਸੇ ਤਰ੍ਹਾਂ ਹੀ ਜਿਹੜੀਆਂ ਇਹ ਜਿਹੜੀਆਂ ਗਿਆਨ ਇੰਦਰੀਆਂ ਨੇ ਇਹ ਸਾਨੂੰ ਗਿਆਨ ਦਿੰਦੀਆਂ ਨੇ, ਜਿਹੜਾ ਗਿਆਨ ਦਿੰਦੀਆਂ ਨੇ। ਹੋਇਆ ਕੀ ਕਿ ਜਦੋਂ ਬੰਦਾ ਜਨਮ ਲੈਂਦਾ ਨਾ, ਬੱਚਾ ਜਦੋਂ ਵੱਡਾ ਹੋਈ ਜਾਂਦਾ ਤਾਂ ਜਦ ਸਾਡਾ ਮਾਇੰਡ ਹੈ ਜਿਹੜੀ ਵੀ ਸਾਡੀ ਗਿਆਨ ਇੰਦਰੀ ਜਾਂ ਅੱਖਾਂ ਨਾਲ ਅਸੀਂ ਕੋਈ ਦੇਖ ਕੇ ਕੋਈ ਨਜ਼ਾਰਾ ਦੇਖਦੇ ਹਾਂ ਤਾਂ ਉਹ ਫਟਾਫਟ ਮਨ ਉਹਦੇ ਪਿੱਛੇ ਲੱਗ ਜਾਂਦਾ। ਕੰਨ ਦੇ ਨਾਲ ਕੋਈ ਚੁਗਲੀ ਕਰਦੇ ਹਾਂ, ਫਟ ਮਨ ਸਾਡੇ ਪਿੱਛੇ ਲੱਗ ਜਾਂਦਾ। ਜੀਭ ਦੇ ਨਾਲ ਇੱਕ ਚੀਜ਼ ਪਈ ਹੈ, ਛੋਲੇ ਖਾਂਦੇ ਹਾਂ, ਛੋਲੇ ਖਾਣ ਦੇ ਸਾਹਮਣੇ ਸਕੂਲਿਆਂ ਦੇ ਛੋਲਿਆਂ ਨੂੰ ਛੱਡ ਕੇ ਮਨ ਉਧਰ ਨੂੰ ਭੱਜ ਲੈਂਦਾ। ਸੋ ਮਨ ਜਿਹੜਾ ਹੈਗਾ ਉਹ ਗਿਆਨ ਇੰਦਰੀਆਂ ਦਾ ਸਲੇਵ ਹੈ, ਜਿਹਦੇ ਕਰਕੇ ਅੱਜ ਅਸੀਂ ਦੁਖੀ ਹੋ ਰਹੇ ਹਾਂ। ਚਾਹੀਦਾ ਤਾਂ ਇਹ ਸੀ ਜੇ ਅਸੀਂ ਸੋਚੀਏ ਕਿ ਸਾਰੇ ਹੀ ਕਹਿੰਦੇ ਹਾਂ ਕਿ ਅਸੀਂ ਮਨ ਨੂੰ ਚਲਾ ਰਹੇ ਹਾਂ, ਸੋਚ ਕੇ ਦੇਖ ਲਓ ਅਸੀਂ ਮਨ ਨੂੰ ਨਹੀਂ ਚਲਾ ਰਹੇ, ਸਗੋਂ ਮਨ ਸਾਨੂੰ ਚਲਾ ਰਿਹਾ। ਜਿਸ ਤਰ੍ਹਾਂ ਆਪਾਂ ਕੁੱਤੇ ਦੀ ਐਗਜ਼ਾਮਪਲ ਦੇ ਸਕਦੇ ਹਾਂ, ਜਦੋਂ ਆਪਾਂ ਹਰੇਕ ਨੇ ਤਕਰੀਬਨ ਅੱਜ ਕੱਲ੍ਹ ਕੈਨੇਡਾ ਚ ਰਿਵਾਜ਼ ਹੀ ਹੈ, ਵੈਸੇ ਤਾਂ ਹੁਣ ਇੰਡੀਆ ਚ ਵੀ ਹੋਗਾ, ਚਿੱਟੇ ਚਿੱਟੇ ਛੋਟੇ ਛੋਟੇ ਕੁੱਤੇ ਰੱਖੇ ਨੇ ਲੋਕਾਂ ਨੇ ਘਰਾਂ ਚ, ਬਹੁਤ ਨੇ ਸਾਰੇ ਨਹੀਂ। ਸੋ ਉਹ ਜਦੋਂ ਸਵੇਰੇ ਉਹਨਾਂ ਨੂੰ ਸੈਰ ਕਰਾਉਣ ਲਿਜਾਂਦੇ ਨੇ, ਉਹਨਾਂ ਨੂੰ ਕਿਸੇ ਨੂੰ ਪੁੱਛੋ ਵੀ ਕਿੱਥੇ ਆ, ਕਹਿੰਦਾ ਉਹ ਕਹਿੰਦਾ ਮੈਂ ਕੁੱਤੇ ਨੂੰ ਸੈਰ ਕਰਾਉਣ ਚੱਲਿਆ। ਗਲਤ ਗੱਲ, ਤੁਸੀਂ ਕੁੱਤੇ ਨੂੰ ਸੈਰ ਕਰਾਉਣ ਨਹੀਂ ਚੱਲੇ, ਕੁੱਤਾ ਤੁਹਾਨੂੰ ਸੈਰ ਕਰਾਉਣ ਚੱਲਿਆ। ਜਿਸ ਤਰ੍ਹਾਂ ਅਸੀਂ ਕਹਿੰਦੇ ਨਾ ਮਨ ਨੂੰ ਮੈਂ ਚਲਾ ਰਿਹਾ, ਮਨ ਨਹੀਂ ਅਸੀਂ ਮਨ ਦੇ ਮਗਰ ਚੱਲ ਰਿਹਾ। ਸੋਚ ਕੇ ਦੇਖੋ ਕੁੱਤਾ, ਅਸੀਂ ਰੱਸੀ ਫੜੀ ਹੁੰਦੀ ਹੈ, ਚੇਨ ਫੜੀ ਹੁੰਦੀ ਹੈ, ਕੁੱਤਾ ਮੂਹਰੇ ਮੂਹਰੇ ਭੱਜੀ ਜਾਂਦਾ, ਅਸੀਂ ਵੀ ਉਸੇ ਸਪੀਡ ਨਾਲ ਜਾਂਦੇ ਹਾਂ। ਜੇ ਉਹਦਾ ਜੀ ਕਰਦਾ ਟੰਗ ਚੱਕ ਕੇ ਮੂਹਰੇ, ਉੱਥੇ ਅਸੀਂ ਰੁਕ ਜਾਂਦੇ ਹਾਂ। ਜੇ ਕਿਸੇ ਨੂੰ ਭੌਂਕਦਾ ਉੱਥੇ ਅਸੀਂ ਰੁਕ ਜਾਂਦੇ ਹਾਂ। ਸੋ ਚਲਾ ਤਾਂ ਸਾਨੂੰ ਕੁੱਤਾ ਰਿਹਾ ਨਾ, ਪਿੱਛੇ ਤਾਂ ਅਸੀਂ ਆ ਰਿਹਾ, ਕੁੱਤਾ ਸਾਨੂੰ ਅੱਗੇ ਚਲਾ ਰਿਹਾ। ਇਸੇ ਤਰੀਕੇ ਸਾਡਾ ਮਨ ਹੈ ਉਹ ਵੀ ਸਾਨੂੰ ਚਲਾਉਂਦਾ। ਸੋ ਅਸੀਂ ਮਨ ਦੇ ਮਗਰ ਲੱਗ ਕੇ ਚੱਲਦੇ ਹਾਂ, ਪਰ ਚਾਹੀਦਾ ਇਹ ਸੀਗਾ ਕਿ ਜਦੋਂ ਅਸੀਂ ਆਤਮਾ ਦੇ ਮਗਰ ਲੱਗ ਕੇ ਕਰਾਂਗੇ, ਜਦੋਂ ਅਸੀਂ ਪੋਜ਼ਿਟਿਵ ਸੋਚਾਂਗੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜਦੋਂ ਅਸੀਂ ਮਨ ਦੇ ਮਨ ਨੂੰ ਆਪਣੇ ਕਾਬੂ ਕਰ ਲਿਆ ਤੇ ਉਹਨੂੰ ਸਮਝਾ ਲਿਆ ਮਨ ਨੂੰ ਵੀ ਤੂੰ ਮਨ ਸਾਨੂੰ ਗੰਦੇ ਪਾਸੇ, ਪੁੱਠੇ ਪਾਸੇ, ਨੈਗੇਟਿਵ ਸੋਚ ਵੱਲ ਕਿਉਂ ਲਿਜਾ ਰਿਹਾ, ਤੂੰ ਤਾਂ ਪਰਮਾਤਮਾ ਦੀ ਅੰਸ਼ ਹੈ, ਤੇਰੀ ਤਾਂ ਆਤਮਾ ਨਾਲ ਗੱਠ ਹੋ ਗਈ। ਜਦੋਂ ਮਨ ਥੋੜ੍ਹਾ ਢਿੱਲਾ ਹੋ ਜਾਂਦਾ ਤੇ ਫਿਰ ਜਿਸ ਤਰ੍ਹਾਂ ਕੁੱਤੇ ਨੂੰ ਤੁਸੀਂ ਕਹੋ ਕੁੱਤੇ ਦੀ, ਫਿਰ ਐਗਜ਼ਾਮਪਲ ਮੈਂ ਕੁੱਤੇ ਦੇ ਹੈਗਾ, ਜਦੋਂ ਕੁੱਤੇ ਨੂੰ ਅਸੀਂ ਘਰ ਲੈ ਕੇ ਆਉਂਦੇ ਹਾਂ ਨਾ, ਫਿਰ ਅਸੀਂ ਮੂਹਰੇ ਹੁੰਦੇ ਹਾਂ, ਫਿਰ ਅਸੀਂ ਰੱਸੀ ਖਿੱਚੀ ਨਾ, ਕੁੱਤਾ ਸਾਡੇ ਮਗਰ ਭੱਜਿਆ ਆਉਂਦਾ। ਤੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਚੰਗੇ ਕੰਮ ਕਰਦੇ ਹਾਂ, ਨੇਕੀ ਦੇ ਕੰਮ ਕਰਦੇ ਹਾਂ, ਤਾਂ ਜਿਹੜੀ ਸਾਡੀ ਆਤਮਾ ਜਾਗ ਪੈਂਦੀ ਹੈ, ਫਿਰ ਅਸੀਂ ਮਨ ਨੂੰ ਆਪਣੇ ਮਗਰ ਲਾਉਂਦੇ ਹਾਂ। ਤੇ ਜਦੋਂ ਸਾਡੇ ਮਗਰ ਮਨ ਲੱਗ ਜਾਵੇ ਫਿਰ ਅਸੀਂ ਪੋਜ਼ਿਟਿਵ ਸਾਡੀ ਅਪਰੋਚ ਹੋ ਜਾਂਦੀ ਹੈ। ਜਿਵੇਂ ਅਸੀਂ ਨਦੀ ਨੂੰ ਦੇਖੀਏ ਨਾ, ਜਾਂ ਕਦੇ ਟੋਭੇ 'ਚ ਆਈਏ ਜੇ ਥੱਲੇ ਸਾਨੂੰ ਕਿੰਨਾ ਕਚਰਾ ਗੰਦ ਦਿਸਦਾ, ਪਰ ਜੇ ਥੋੜ੍ਹੇ ਉੱਪਰ ਦੇਖੀਏ ਸਾਨੂੰ ਪਾਣੀ ਨਿਰਮਲ ਹੁੰਦਾ। ਸੋ ਸਾਡੀ ਜਿਹੜੀ ਦੇਖਣ ਦੀ ਜਿਹੜੀ ਨਜ਼ਰੀਆ ਹੈ ਨਾ ਉਹ ਬਦਲ ਜਾਂਦਾ। ਸੋ ਇਸ ਨੂੰ ਜਿਵੇਂ ਤੁਸੀਂ ਸਟੂਡੀਓ 'ਚ ਮੈਨੂੰ ਕਾਲ ਕਰਨਾ ਕਰ ਸਕਦੇ ਹੋ, 416-620-1778 ਇਹ ਸਾਡਾ ਸਟੂਡੀਓ ਦਾ ਨੰਬਰ ਹੈ। ਕਿਸੇ ਵੀ ਟੋਪਿਕ 'ਤੇ ਕਰੋ, ਸ਼ਰਤ ਇੱਕੋ ਹੀ ਹੈ, ਪਿਆਰ ਨਾ ਕਰੋ ਤੇ ਮੇਥੋਂ ਪਿਆਰ ਲਓ, ਦੁੱਗਣਾ ਦੇਵਾਂਗੇ ਪਿਆਰ। ਜੇ ਤੁਸੀਂ ਇੱਕ ਕਦਮ ਇੱਕ ਸ਼ਬਦ ਚੰਗਾ ਬੋਲੋਗੇ ਮੈਂ ਦੋ ਬੋਲੂੰਗਾ। ਤੇ ਜੇ ਆਪਾਂ ਮੈਨੂੰ ਤਾਂ ਕਦੇ ਕੋਈ ਪ੍ਰੋਬਲਮ ਆਈ ਨਹੀਂ, ਪਰ ਜੇ ਇਹ ਕੁਦਰਤੀ ਮੈਂ ਦੱਸ ਦਿੰਦਾ ਹੁੰਦਾ ਵੀ ਜੇ ਕੋਈ ਬੰਦਾ ਅੱਖੜ ਜਾਂ ਰੋਹਬ ਨਾ ਤਾਂ ਹੁਸਨਾ ਗੱਲ ਕਰਨ ਦੀ ਕੋਸ਼ਿਸ਼ ਕਰੇ, ਤਾਂ ਮੈਂ ਉਹਨੂੰ ਡਿਸਕਨੈਕਟ ਮੈਂ ਤੁਹਾਨੂੰ ਪਹਿਲਾਂ ਹੀ ਕਰਨ ਨਾਲ ਕਰ ਦਾਂਗੇ। ਪਿਆਰ ਨਾਲ ਗੱਲ ਕਰੋ, ਪਿਆਰ ਦੇ ਵਿੱਚ ਕੋਈ ਰੱਖੇ ਨੇ ਆਪਾਂ ਕਿਹੜਾ, ਕੋਈ ਜ਼ਮੀਨ ਦਾ ਰੌਲਾ, ਕੋਈ ਆਪਣੀ ਕੋਈ ਬਿਜ਼ਨਸ ਦਾ ਰੌਲਾ, ਕੋਈ ਜ਼ਮੀਨ ਦਾ ਰੌਲਾ, ਕੋਈ ਜਾਤ ਪਾਤ ਦਾ ਰੌਲਾ, ਕੋਈ ਰੌਲਾ ਨਹੀਂ। ਸੋ ਆਪਾਂ ਪਿਆਰ ਨਾਲ ਗੱਲ ਕਰੀਏ, ਮੈਨੂੰ ਵੀ ਹੌਸਲਾ ਵੱਧਦਾ, ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778। ਉਹਨਾਂ ਚਿਰ ਆਪਾਂ ਇੱਕ ਫਸਟ ਸੌਂਗ ਸੁਣਦੇ ਹਾਂ।
मेरे मन में समाई काहे को दुनिया बनाई, काहे को दुनिया बनाई, दुनिया बनाने वाले क्या तेरे मन में समाई, काहे को दुनिया बनाई, दुनिया बनाई। कैसे करूं महुआ के रूप का बखान, हिरनी जैसी कजरारी आंखें, चांद सा चमकता चेहरा, एड़ी तक लंबे रेशमी बाल, जब वो मुस्कुराती तो जैसे बिजली कौन जाती। भगवान जी ही ऐसा रूप भर सकते हैं माटी के पुतले में। काहे बनाए तूने माटी के पुतले, धरती से प्यारी प्यारी मुखड़े उजले, काहे बनाया तूने दुनिया का केला, काहे बनाया तूने दुनिया का केला, जिसमें लगाया जवानी का मेला, गुपचुप तमाशा देखे वहर तेरी खुदाई, काहे को दुनिया बनाई, काहे को दुनिया बनाई, दुनिया बनाने वाले क्या तेरे मन में समाई, काहे को दुनिया बनाई, काहे को दुनिया बनाई। जवान हो गई थी मंगवा फिर भी कहीं शादी ब्याह।
वेलकम बैक। काहे को दुनिया बनाई, ओदे खेल ने सब जो मर्जी, क्योंकि जिस तरह एक मूवी दे विच जिहड़ा डायरेक्टर है वह सीन क्रिएट करता है, कोई पॉजिटिव कोई नैगेटिव, कोई विलेन बनांदा कोई हीरो बनांदा कोई हीरोइन बनांदा, इस तरह दुनिया बनाने वाले ने उस कोल मालक ने परमात्मा ने अल्लाह ने वाहेगुरु ने यह दुनिया की सिरजना की, ਉਹਦੇ ਵਿੱਚ ਸਾਨੂੰ ਆਜ਼ਾਦੀ ਦਿੱਤੀ ਕਿ ਅਸੀਂ ਕੋਈ ਵੀ ਕੰਮ ਕਰੀਏ, ਚੰਗੇ ਕਰੀਏ ਮਾੜੇ ਕਰੀਏ, ਜੇ ਚੰਗੇ ਕਰਾਂਗੇ ਤਾਂ ਨਤੀਜਾ ਚੰਗਾ ਨਿਕਲੂਗਾ, ਜੇ ਮਾੜੇ ਕਰਾਂਗੇ ਤਾਂ ਮਾੜਾ ਨਿਕਲੂਗਾ। ਤਾਂ ਸਾਡੀ ਸੋਚ ਹੈ, ਹਾਂਜੀ ਸੋਚ ਜਿਹੜੀ ਹੈ ਵੀ ਤੁਸੀਂ ਕਦੇ ਸੋਚ ਕੇ ਦੇਖ ਲਓ ਵੀ ਤੁਸੀਂ ਜੇ ਹੁਣ ਘਰੇ ਬੈਠੇ ਮੇਰਾ ਪ੍ਰੋਗਰਾਮ ਸੁਣ ਰਹੇ ਹੋ, ਤੁਸੀਂ ਦੇਖ ਲਓ ਮੱਥੇ ਦੇ ਉੱਤੇ ਤੁਸੀਂ ਜਿਹੜਾ ਉਂਗਲ ਰੱਖ ਕੇ ਸੋਚੋ ਕਿ ਮੇਰਾ ਸਿਰ ਦੁਖਦਾ, ਸਿਰ ਦੁਖਦਾ, ਇੱਕ ਉਂਗਲੀ ਰੱਖ ਲਓ ਮੇਰਾ ਸਿਰ ਦੁਖਦਾ ਸਿਰ ਦੁਖਦਾ, ਸੋਚੀ ਚਲੋ ਪੰਜ ਚਾਰ ਮਿੰਟ ਬਾਅਦ ਸੱਚੀ ਤੁਹਾਨੂੰ ਲੱਗੂਗਾ ਕਿ ਮੇਰਾ ਸਿਰ ਦੁਖਣ ਲੱਗ ਗਿਆ, ਸਾਡੀ ਸੋਚ ਹੈ। ਸੋ ਇਸੇ ਤਰ੍ਹਾਂ ਹੀ ਕੋਈ ਵੀ ਸੋਚ ਕਰਦੇ ਹਾਂ, ਜਦੋਂ ਅਸੀਂ ਸੋਚ ਗਿਆਨ ਇੰਦਰੀਆਂ ਦੇ ਮੁਤਾਬਕ ਕਰਦੇ ਹਾਂ ਤਾਂ ਉਹ ਸਾਨੂੰ ਦੁੱਖਾਂ ਦਾ ਕਾਰਨ ਬਣਦਾ ਹੈ, ਤੇ ਜੇ ਅਸੀਂ ਸੋਚ ਨੂੰ ਉੱਪਰ ਰੱਖੀਏ ਥਰਡ ਆਈ ਦੇ ਉੱਪਰ ਲਿਜਾਣ ਦੀ ਕੋਸ਼ਿਸ਼ ਕਰੀਏ, ਜਿੱਥੇ ਉਹ ਤੁਰ ਦਰਗਾਹ ਚ ਜਿੱਥੇ ਥਰਡ ਆਈ ਹੈ ਉਹਦੇ ਤੇ ਜਾਓਗੇ ਤਾਂ ਤੁਸੀਂ ਕਾਮਯਾਬ ਹੋ ਜਾਓਗੇ। ਜ਼ਿੰਦਗੀ ਦੇ ਵਿੱਚ ਵੀ ਸੋਚ ਕੇ ਦੇਖ ਲਓ, ਜ਼ਿੰਦਗੀ ਦੇ ਵਿੱਚ ਵੀ ਜਦੋਂ ਸਾਡੀ ਸੋਚ ਨੀਚੇ ਹੁੰਦੀ ਹੈ ਅਸੀਂ ਆਪਣੀ ਜ਼ਿੰਦਗੀ ਨੂੰ ਬੈਲੈਂਸ ਨਹੀਂ ਕਰ ਸਕਦੇ, ਸਾਨੂੰ ਦੁੱਖ ਹੁੰਦੇ ਨੇ ਤਕਲੀਫ ਹੁੰਦੇ ਨੇ, ਤੇ ਜਦੋਂ ਅਸੀਂ ਆਪਣੀ ਜਿਹੜੀ ਸੋਚ ਹੈ ਉੱਪਰ ਕਰ ਲੈਂਦੇ ਅੱਖਾਂ ਦੇ ਕੋਲੇ ਕਰ ਲੈਂਦੇ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਬੈਲੈਂਸ ਬਣਾ ਸਕਦੇ ਹਾਂ। ਜੇ ਕਿਸੇ ਕੋਲ ਇਸ ਵੇਲੇ ਸੋਟੀ ਵੀ ਪਈ ਹੈ ਕੋਈ ਡੰਡਾ ਪਿਆ ਕਰਕੇ ਦੇਖ ਲਓ, ਦੋ ਉਂਗਲਾਂ ਦੇ ਉੱਤੇ ਡੰਡਾ ਰੱਖ ਕੇ ਥੱਲੇ ਝਾਕੋ ਡੰਡਾ ਕਦੇ ਵੀ ਖੜਦਾ ਨਹੀਂ ਹੈ, ਪਰ ਜੇ ਉਹੀ ਦੋ ਉਂਗਲਾਂ ਤੇ ਡੰਡਾ ਰੱਖ ਕੇ ਤੁਸੀਂ ਉੱਪਰ ਦੇਖੋਗੇ ਤਾਂ ਉਹ ਬੈਲੈਂਸ ਬਣ ਜਾਂਦਾ। ਸੋ ਕਹਿਣ ਦਾ ਮੇਰਾ ਭਾਵ ਇਹ ਹੈ ਕਿ ਜਦੋਂ ਜਿੰਨਾ ਚਿਰ ਤੱਕ ਜਿਹੜਾ ਸਾਡਾ ਖਿਆਲ ਹੈ ਉਹ ਦੁਨੀਆਂ ਦੇ ਵਿੱਚ ਫੈਲਿਆ ਹੋਇਆ, ਨੌ ਦੁਆਰਿਆਂ ਵਿੱਚ ਫੈਲਿਆ ਹੋਇਆ, ਉਹਨਾਂ ਚਿਰ ਤੱਕ ਸਾਨੂੰ ਦੁੱਖ ਤਕਲੀਫ ਰਹਿਣਗੇ। ਜਦੋਂ ਅਸੀਂ ਆਪਣੇ ਖਿਆਲ ਨੂੰ ਘੇਰ ਘੂਰ ਕੇ ਭਜਨ ਸਿਮਰਨ ਕਰਕੇ ਚੌਂਕੜੀ ਮਾਰ ਕੇ ਥਰਡ ਆਈ ਤੇ ਲੈ ਆਉਂਦੇ ਹਾਂ, ਅੱਖਾਂ ਦੇ ਉੱਪਰ ਲੈ ਆਉਂਦੇ ਹਾਂ, ਤੇ ਫਿਰ ਸਾਡੇ ਜਿਹੜੇ ਨਜ਼ਾਰੇ ਨੇ ਉਹ ਵੱਖੋ ਵੱਖਰੇ ਪਿਆਰ ਦੇ ਖੁਸ਼ੀ ਦੇ ਹੋਣੇ ਸ਼ੁਰੂ ਹੋ ਜਾਂਦੇ ਨੇ। ਦੇਖ ਲਓ ਕੋਈ ਵੀ ਜਿਹੜਾ ਬੀਜ ਹੈ, ਕਦੇ ਬੀਜ ਸੀਡ ਨੂੰ ਦੇਖੋ, ਕਿਸੇ ਵੀ ਸੀਡ ਨੂੰ, ਚਲੋ ਅੰਬ ਦਾ ਸੀ ਗੁਠਲੀ ਦੇਖ ਲਓ, ਅਸੀਂ ਗੁਠਲੀ ਦੇ ਵਿੱਚੋਂ ਜੋ ਜ਼ਮੀਨ ਚ ਪਾਉਂਦੇ ਹਾਂ ਗੁਠਲੀ ਚੋਂ ਹੌਲੀ ਹੌਲੀ ਦਰਖਤ ਬਣਦਾ, ਕਿ ਜੇ ਦਰਖਤ ਦੇ ਅੰਦਰੋਂ ਸੂ ਕੇ ਥੱਲੇ ਨੂੰ ਜਾ ਕੇ ਜ਼ਮੀਨ ਚ ਗੁਠਲੀ ਨਹੀਂ ਬਣਦੀ। ਸੋ ਇਸੇ ਤਰ੍ਹਾਂ ਹੀ ਸਾਡੇ ਜਿਹੜਾ ਸਰੀਰ ਹੈ ਇਹਦੇ ਵਿੱਚ ਪਰਮਾਤਮਾ ਨੇ ਬੇਸ਼ੁਮਾਰ ਖਜ਼ਾਨੇ ਰੱਖੇ ਹੋਏ ਨੇ, ਆਤਮਾ ਦੇ ਵਿੱਚ ਹੈ, ਖੁਦ ਪਰਮਾਤਮਾ ਦੇ ਵਿੱਚ ਬੈਠਾ ਹੋਇਆ ਹੈ, ਪਰ ਕਿਉਂਕਿ ਸਾਨੂੰ ਪਤਾ ਨਹੀਂ ਇਸ ਕਰਕੇ ਅਸੀਂ ਬਾਹਰ ਹੀ ਭਟਕਦੇ ਫਿਰਦੇ ਹਾਂ। ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦਾ ਕਿ ਇੱਕ ਵਾਰ ਇੱਕ ਸੇਠ ਦੇ ਦੋ ਲੜਕੇ ਸੀਗੇ ਤੇ ਉਹ ਜਦੋਂ ਮਰਨ ਲੱਗਿਆ ਸੇਠ ਮਰਨ ਲੱਗਿਆ ਉਹਨੇ ਦੇਖਿਆ ਬੱਚੇ ਇਹ ਲੜਨਗੇ, ਉਹਨੇ ਜ਼ਮੀਨ ਜਾਇਦਾਦ ਤਾਂ ਵੰਡਤੀ, ਪਰ ਸੇਠ ਕੋਲ ਇੱਕ ਹੀਰਿਆਂ ਦਾ ਹਾਰ ਸੀ, ਹੀਰਾ ਜਿਹੜਾ ਸੀ ਕਾਫੀ ਵੱਡਾ ਸੀਗਾ, ਕੀਮਤੀ ਸੀਗਾ, ਜੇ ਹੁਣ ਹੀਰੇ ਨੂੰ ਤੋੜਦੇ ਉਹਦੀ ਵੈਲਿਊ ਜ਼ੀਰੋ ਹੈ ਤੇ ਹੈਗਾ ਇੱਕ ਤੇ ਦੇਵੇ ਕਿਹਨੂੰ, ਤੁਹਾਨੂੰ ਪਤਾ ਜੇ ਮੈਂ ਇੱਕ ਨੂੰ ਦੇਤਾ ਤਾਂ ਉਹ ਦੂਜੇ ਲੜਨਗੇ। ਸੋ ਉਹਨੇ ਕੀ ਕੀਤਾ, ਉਹਨਾਂ ਨੇ ਦੋਨੋਂ ਬੇਟਿਆਂ ਨੂੰ ਬੁਲਾ ਕੇ ਕਹਿੰਦਾ ਦੇਖੋ ਵੀ ਹੀਰਾ ਹੈਗਾ ਮੇਰੇ ਕੋਲ ਇੱਕ, ਜੇ ਤੋੜ ਲਿਆ ਉਹਦੀ ਵੈਲਿਊ ਕੋਈ ਜਾਂਦੀ ਤੇ ਮੈਂ ਦੇਵਾਂ ਕਿਹਨੂੰ, ਮੇਰੇ ਲਈ ਦੋਨੇ ਇੱਕੋ ਜਿਹੇ ਹੋ। ਹੁਣ ਮੈਂ ਇੰਜ ਕਰਦਾ ਕਿ ਖੇਤ ਦੇ ਵਿੱਚ ਜਿਹੜਾ ਹੈਗਾ ਉਹਨਾਂ ਤੁਹਾਡੀ ਜਿਹੜੀ ਮੈਂ ਜ਼ਮੀਨ ਵੰਡਤੀ, ਦੋ ਜ਼ਮੀਨਾਂ ਉਹਨਾਂ ਨੂੰ ਵੰਡਤੀਆਂ, ਵੀ ਤੁਹਾਡੀ ਜ਼ਮੀਨ ਦੇ ਵਿੱਚ ਇੱਕ ਕਾਰਨਰ ਤੇ ਇੱਕ ਏਕੜ ਜਾਂ ਇੱਕ ਕਿੱਲਾ ਸਮਝ ਲਓ ਜਾਂ ਇੱਕ ਏਕੜ ਸਮਝ ਲਓ, ਉਹਦੇ ਵਿੱਚ ਮੈਂ ਕੀ ਕਰੂੰਗਾ ਕਿ ਪਹਿਲਾਂ ਜਿਹੜਾ ਹੀਰਾ ਉਹਨੂੰ ਮੈਂ ਸੰਦੂਕ ਚ ਬੰਦ ਕਰਕੇ ਤੁਹਾਡੇ ਸਾਹਮਣੇ ਕਮਰੇ ਚ ਰੱਖਦਾ, ਉਹਦੇ ਉੱਤੇ ਲਾਤਾ ਜਿੰਦਾ। ਤੇ ਹਰੇਕ ਜਿੰਦੇ ਦੀਆਂ ਦੋ ਚਾਬੀਆਂ ਹੁੰਦੀਆਂ ਨੇ, ਇੱਕ ਚਾਬੀ ਵੱਡੇ ਮੁੰਡੇ ਨੂੰ ਕਹਿੰਦਾ ਮੈਂ ਤੇਰੇ ਖੇਤ ਚ ਦੱਬ ਦੂੰਗਾ ਕਿਸੇ ਡੱਬੀ ਚ ਪਾ ਕੇ, ਦੂਜੇ ਨੂੰ ਕਹਿੰਦਾ ਇੱਕ ਚਾਬੀ ਮੈਂ ਤੇਰੇ ਖੇਤ ਚ ਦੱਬ ਦੂੰਗਾ, ਇੱਕ ਕਿੱਲਾ ਉਹਨਾਂ ਨੂੰ ਕਹਿੰਦਾ ਵੀ ਇਹ ਇਸ ਜਗ੍ਹਾ ਦੇ ਵਿੱਚ ਵੀ ਦੱਬੂਗਾ, ਜਿਹੜਾ ਕਹਿੰਦਾ ਪਹਿਲਾਂ ਦੱਬ ਲੱਭ ਲਊਗਾ ਉਹ ਆਪਸ ਜਾ ਕੇ ਉਸ ਚਾਬੀ ਦੇ ਨਾਲ ਸੰਦੂਕ ਨੂੰ ਖੋਲੇ ਤੇ ਹੀ ਲੈ ਲੇ, ਉਹ ਕਹਿੰਦੇ ਠੀਕ ਹੈ ਜੀ। ਸੋ ਮੈਂ ਗੱਲ ਕਹੂੰ ਇੰਟਰਸਟਿੰਗ ਸੁਣਨ ਵਾਲੀ ਹੈ, ਜੇ ਕੋਈ ਮੇਰੇ ਭੈਣ ਭਰਾ ਨੇ ਲਾਈਨ ਕੀਤੀ ਹੈ ਕੋਈ ਹੋਲ ਕਰ ਲਓ। ਸੋ ਉਹਨੇ ਜ਼ਮੀਨ ਚ ਰੱਖਤੀ ਤੇ ਜਿਹੜਾ ਵੱਡਾ ਭਰਾ ਸੀ ਉਹ ਸਵੇਰੇ 10-15 ਮਜ਼ਦੂਰ ਲੈ ਕੇ ਤੇ ਉੱਧਰ ਪੱਟੀ ਜਾਵੇ ਨਹੀਂ ਮਿਲੀ, ਦੂਜੇ ਦਿਨ ਫੇਰ ਨਾ ਮਿਲੀ, ਉਹਨੇ 3 ਦਿਨ ਦੀ ਸ਼ਰਤ ਲਾਈ ਸੀ। ਜਿਹੜਾ ਛੋਟਾ ਭਰਾ ਆਰਾਮ ਨਾਲ ਘਰੇ ਬੈਠਾ ਰਿਹਾ, ਵੱਡਾ ਭਰਾ ਕਹਿੰਦਾ ਆਉਣਾ ਕਿਉਂ ਨਹੀਂ, ਉਹ ਦੂਸਰੇ ਦਿਨ ਸ਼ਾਮ ਨੂੰ ਆਇਆ, ਇੱਕ ਨਾਲ ਉਹਦੇ ਬੰਦਾ ਸੀਗਾ, ਉਹਨੇ ਜਾ ਕੇ ਜ਼ਮੀਨ ਦੇ ਇੱਕ ਪਰਟੀਕੁਲਰ ਥਾਂ ਤੇ ਉਹ ਕਈ ਨਾਲ ਪੱਟਿਆ ਤੇ ਵਿੱਚੋਂ 4-5 ਫੁੱਟ ਤੋਂ ਟੋਏ ਤੋਂ ਕੱਢ ਕੇ ਡੱਬੀ ਕੱਢ ਲਈ, ਜਿਹਦੇ ਚਾਬੀ ਸੀ, ਚਾਬੀ ਲਈ ਤੇ ਸੰਦੂਕ ਦੇ ਕੋਲ ਉਹਨੇ ਹੀਰਾ ਕੱਢ ਲਿਆ। ਸੋ ਵੱਡੇ ਭਰਾ ਨੇ ਪੁੱਛਿਆ ਵੀ ਤੂੰ ਇਹ ਕੀ ਗੱਲ ਤੈਨੂੰ ਕਿਸੇ ਨੇ ਦੱਸਿਆ, ਕਹਿੰਦਾ ਨਹੀਂ, ਕਹਿੰਦਾ ਵੇਖ ਤੂੰ ਸੋਚਣ ਵਾਲੀ ਗੱਲ ਸੀ, ਪਿਓ ਬਜ਼ੁਰਗ ਹੋ ਗਿਆ ਉਹ ਕਿੱਥੋਂ ਜਾ ਕੇ ਦੱਬਦਾ ਜ਼ਮੀਨ ਚ, ਮੈਨੂੰ ਪਤਾ ਸੀ ਉਹਨੇ ਕਿਸ ਤੋਂ ਦਵਾਈ ਹੋਣੀ ਹੈ। ਸੋ ਮੈਂ ਤੂੰ ਇੱਧਰ ਖੇਤ ਚਾਬੀ ਵੀ ਟੱਕਰਾ ਮਾਰਦਾ ਰਿਹਾ, ਮੈਂ ਉਹ ਬੰਦੇ ਦੀ ਤਲਾਸ਼ ਕਰਦਾ ਰਿਹਾ ਵੀ ਉਹ ਬੰਦਾ ਲੱਭੋ ਉਸ ਪਿੰਡ ਦੇ ਵਿੱਚ ਕਿਹੜਾ ਜਿਹਨੇ ਬਾਪ ਦੀ ਸਾਡੀ ਹੈਲਪ ਕਰਕੇ ਜ਼ਮੀਨ ਚ ਦੱਬਿਆ, ਮੈਨੂੰ 1-2 ਦਿਨ ਮੈਂ ਉੱਧਰ ਮਿਹਨਤ ਕਰਦਾ ਰਿਹਾ, ਮੈਨੂੰ ਉਹ ਬੰਦਾ ਮਿਲ ਗਿਆ, ਹਾਂਜੀ ਮੈਂ ਦੱਬਿਆ, ਮੈਂ ਕਿਹਾ ਦੱਸ ਕਿੱਥੇ ਹੈ, ਉਹਨੇ ਮੇਰੇ ਨਾਲ ਆ ਕੇ ਇਸ਼ਾਰਾ ਕਰਤਾ ਵੀ ਇੱਥੇ ਹੈ, ਮੈਂ ਹੀਰਾ ਕੱਢ ਲਿਆ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਪਰਮਾਤਮਾ ਜਿਹੜਾ ਸੇਠ ਹੈ ਉਹ ਪਰਮਾਤਮਾ ਹੈ, ਉਹਨੇ ਸਾਡੇ ਸਭ ਦੇ ਅੰਦਰ ਹੀਰਾ ਰੱਖਿਆ, ਉਹ ਹੀਰੇ ਦੀ ਹੀਰੇ ਨੂੰ ਸਾਰੇ ਲੱਭਣਾ ਚਾਹੁੰਦੇ ਨੇ, ਪਰਮਾਤਮਾ ਦੀ ਅੰਸ਼ ਨੂੰ ਸਭ ਲੱਭਣੇ ਚਾਹੁੰਦੇ ਨੇ। ਉਹਦੇ ਲਈ ਕੀ ਕਰਦੇ ਹਾਂ, ਕਦੇ ਅਸੀਂ ਹਰਿਦੁਆਰ ਚਲੇ ਜਾਂਦੇ ਹਾਂ, ਕਦੇ ਅੰਮ੍ਰਿਤਸਰ ਚਲੇ ਜਾਂਦੇ ਹਾਂ, ਕਦੇ ਦੁਆਰਕਾ ਚਲੇ ਜਾਂਦੇ ਹਾਂ, ਕਦੇ ਮੱਕੇ ਚਲੇ ਜਾਂਦੇ, ਕਦੇ ਮਦੀਨਾ ਚਲੇ ਜਾਂਦੇ ਹਾਂ, ਇੱਧਰ ਉੱਧਰ ਭਟਕਦੇ ਹਾਂ। ਪਰ ਦੂਸਰਾ ਬੰਦਾ ਜਿਹੜਾ ਛੋਟਾ ਭਰਾ ਸੀ ਉਹਨੇ ਕੀ ਕੀਤਾ, ਉਹਨੇ ਲੱਭਿਆ ਪੇਟੀ, ਜਿਸ ਪਾਇਆ ਭੇਦ ਕਲੰਦਰ ਦਾ ਰਾਜ ਖੋਜਿਆ ਆਪਣੀ ਅੰਦਰ ਦਾ, ਉਹ ਵਾਸੀ ਹੈ ਸੁਖਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲੈਂਦੀ ਹੈ, ਉਹਨੇ ਉਹ ਬੰਦਾ ਲੱਭਿਆ ਜਿਹਨੂੰ ਭੇਦ ਹੈ ਵੀ ਕਿੱਥੇ ਮਾਂ ਪਿਓ ਨੇ ਲਗੋਇਆ। ਇਸੇ ਤਰ੍ਹਾਂ ਹੀ ਜਿਹੜਾ ਸਾਡੇ ਸਰੀਰ ਦੇ ਵਿੱਚ ਹੀਰਾ ਉਹਦੇ ਲਈ ਭੇਦੀ ਲੱਭੋ, ਪਰਫੈਕਟ ਕਾਮਲ ਮੁਰਸ਼ਿਦ ਲੱਭੋ, ਪੂਰਨ ਸੰਤ ਲੱਭੋ, ਜਿਹੜਾ ਕਿ ਸਾਨੂੰ ਭੇਦ ਦੇਵੇ ਤੇ ਉਸ ਭੇਦ ਤੇ ਜਦੋਂ ਅਸੀਂ ਅਮਲ ਕਰਾਂਗੇ ਤਾਂ ਸਾਡੇ ਸਰੀਰ ਦੇ ਵਿੱਚ ਜਿਹੜਾ ਹੀਰਾ ਹੈ, ਜਿਹੜੀ ਉਹ ਆਤਮਾ ਹੈ, ਉਹਨੂੰ ਵੀ ਅਸੀਂ ਪਾ ਸਕਦੇ ਹਾਂ। ਸੋ ਮੈਂ ਹੁਣ ਲਾਈਨ ਤੇ ਜਾ ਰਿਹਾ, ਹੈਲੋ Can you speak a little bit loud? I couldn't hear you properly. Hello? Okay. Hello, Hanji. Hello?
Blue lens, basically.
Okay, sure. ਓਕੇ ਅਸੀਂ ਲੈਂਜਿਸ ਭੈਣ ਜੀ ਸਾਰੇ ਹੀ ਵੇਚਦੇ ਹਾਂ, ਸਿੰਗਲ ਵਿਜ਼ਨ, ਬਾਈਫੋਕਲ, ਪ੍ਰੋਗਰੈਸਿਵ ਤੇ ਬਲੂ ਫਿਲਟਰ ਵੀ ਅਸੀਂ ਪਾਉਂਦੇ ਹਾਂ, ਬਲੂ ਬਲੌਕ ਜਿਹਨੂੰ ਕਹਿੰਦੇ ਨੇ, ਵੀ ਜਿਹੜੇ ਕਿ ਕੰਪਿਊਟਰ ਦੇ ਵਿੱਚ ਲਾਈਟ ਨੂੰ ਘਟਾਉਣ ਦਾ, ਰੋਸ਼ਨੀ ਤੁਹਾਡੀ ਅੱਖਾਂ ਦੇ ਘੱਟ ਲਾਉਂਦੇ, ਸਾਰੇ ਅਸੀਂ ਪਾ ਰਹੇ ਹਾਂ। ਪਰ ਪਲੀਜ਼ ਤੁਸੀਂ ਮੈਨੂੰ ਪ੍ਰਾਈਸ ਨਾ ਪੁੱਛਿਓ, ਕਿਉਂਕਿ ਪ੍ਰਾਈਸ ਸਾਡੀਆਂ ਕੋਸਟ ਪ੍ਰਾਈਸ ਤੇ ਨੇ, ਮੈਂ ਰੇਡੀਓ ਤੇ ਅਨਾਊਂਸ ਨਹੀਂ ਕਰ ਸਕਦਾ। ਸਾਡਾ ਬਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਸਟੋਰ ਹੈ, ਤੁਸੀਂ ਉੱਥੇ ਆਓ, ਜੇ ਤੁਹਾਨੂੰ ਲੱਗੇ ਬਹੁਤ ਪੈਸੇ ਬਚ ਗਏ ਨੇ, ਥੋੜੇ ਨਹੀਂ ਕਾਫੀ ਪੈਸੇ ਦੂਜਿਆਂ ਦੇ ਮੁਕਾਬਲੇ ਬਚੇ ਨੇ, ਫਿਰ ਸਾਡੇ ਕੋਲ ਲੈ ਲਓ ਤੁਸੀਂ। ਅਸੀਂ ਹਰ ਤਰ੍ਹਾਂ ਦੇ ਲੈਂਸ ਪਾਉਣੇ ਆ ਤੇ ਫਰੇਮ ਵੀ ਦਿੰਦੇ ਆ, 100 ਦੇ 2, 100 ਦੇ 2 ਤੇ ਬੱਚਿਆਂ ਦੇ ਹੈਗੇ $50 ਦੇ 2, ਰੰਗ ਬਿਰੰਗੇ ਬਹੁਤ ਵਧੀਆ ਕਿਸਮ ਦੇ, ਤੁਸੀਂ ਫਰੇਮ ਵੀ ਲੈ ਸਕਦੇ ਹੋ, ਲੈਂਜਿਸ ਵੀ ਪਾ ਸਕਦੇ ਹੋ, ਸਨਗਲਾਸਿਸ ਲੈਣੀਆਂ ਨੇ ਬ੍ਰਾਂਡਡ ਨਾਨ ਬ੍ਰਾਂਡਡ, ਤੁਸੀਂ ਸਾਡੇ ਕੋਲ ਆ ਜਾਓ। ਜਿਹੜਾ ਸਾਡਾ ਸਟੋਰ ਦਾ ਟਾਈਮ ਹੈ ਉਹ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, 4 ਦਿਨ ਅਸੀਂ 10 ਵਜੇ ਤੋਂ ਲੈ ਕੇ 2 ਵਜੇ 10 ਵਜੇ ਸੋਰੀ ਮੈਂ ਆਮਦੀ ਵਾਲੀ ਸੋਰੀ ਮੇਰਾ ਧਿਆਨ ਹੀ ਕਿਸੇ ਪਾਸੇ ਹੋਰ ਚਲਾ ਗਿਆ ਸੀ। ਅਸੀਂ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 4 ਦਿਨ ਅਸੀਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਖੋਲਦੇ ਹਾਂ। ਸੈਚਰਡੇ ਸੈਟਰਡੇ ਤੇ ਸੰਡੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਖੋਲਦੇ ਹਾਂ, ਕਿਉਂਕਿ ਜੇ ਤੁਸੀਂ ਲਾਈਵ ਰੇਡੀਓ ਕਰਦੇ ਹੋ ਕਈ ਵੀ ਤੁਹਾਡੇ ਕੋਲ ਮਿਸਟੇਕਸ ਵੀ ਹੋ ਜਾਂਦੀਆਂ ਤੇ ਨਾ ਹੀ ਕੋਈ ਲਿਖਣ ਖਾ ਗਿਆ ਹੋਵੇ ਤਾਂ ਮੂਹਰੇ ਕਾਗਜ਼ ਪਿਆ ਹੋਵੇ ਤੇ ਬੰਦਾ ਪੜ੍ਹ ਕੇ ਕਰਦਾ, ਹੁਣ ਜੋ ਲੈ ਚੱਲਦੀ ਹੈ ਚੱਲਦੀ ਚੱਲਦੀ ਛੁੰਦਾ, ਮੇਰਾ ਖਿਆਲ ਉੱਧਰ ਟੀਵੀ ਕਿੰਨੀ ਚੱਲਿਆ ਉੱਧਰ ਮੈਂ ਭੁੱਲ ਗਿਆ ਕਿ ਮੈਂ ਕੀ ਗੱਲ ਕਰ ਰਿਹਾ। ਸੋ ਸਾਡੇ ਸਟੋਰ ਦੇ ਜਿਹੜੇ ਟਾਈਮਿੰਗਸ ਨੇ ਉਹ 12 ਵਜੇ ਤੋਂ ਲੈ ਕੇ 5 ਵਜੇ ਤੱਕ, ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਤੇ ਸੈਚਰਡੇ ਤੇ ਸੰਡੇ ਦੋ ਦਿਨ 11 ਤੋਂ 2 ਤੱਕ ਹੈ। ਕੋਈ ਕਿਸੇ ਪ੍ਰਕਾਰ ਦੀ ਤੁਸੀਂ ਐਨਕ ਲੈਣੀਆਂ ਜਿਹੜੀਆਂ ਵੀ ਉੱਥੇ ਪਈਆਂ, ਆਫਕੋਰਸ ਅਸੀਂ ਹੋਰ ਤਾਂ ਨਹੀਂ ਮੰਗਾਉਣੀਆਂ, ਇਸੇ ਕਰਕੇ ਸਸਤੀਆਂ ਨੇ, ਸਸਤੀਆਂ ਨਹੀਂ ਕੌਡੀਆਂ ਦੇ ਭਾਅ ਕੂੜੇ ਦੇ ਭਾਅ ਹੈ, ਪਰ ਤੁਸੀਂ ਇਹਦਾ ਬਹਿਸ ਨਾ ਕਰੋ ਵੀ ਇਹ ਕੌਡੀਆਂ ਦਾ ਕਿਵੇਂ ਹੋ ਗਿਆ ਕੂੜੇ ਦਾ ਕਿਵੇਂ ਭਾਅ ਹੋ ਗਿਆ। ਜੇ ਤੁਹਾਨੂੰ ਲੱਗਦਾ ਵੀ ਬਹੁਤ ਸਸਤੀਆਂ ਨੇ ਤੇ ਤੁਸੀਂ ਸਾਡੇ ਕੋਲ ਲੈ ਲਓ, ਦੋ ਸ਼ਬਦ ਸਾਨੂੰ ਵੀ ਪਿਆਰ ਨਾਲ ਬੋਲੋ, ਚਾਰ ਸ਼ਬਦ ਅਸੀਂ ਵੀ ਤੁਹਾਨੂੰ ਪਿਆਰ ਨਾਲ ਕਰਾਂਗੇ। ਜ਼ਿੰਦਗੀ ਦੇ ਪਤਾ ਨਹੀਂ ਕਿਹੜੇ ਮੋੜ ਤੇ ਮਿਲ ਜਾਣੇ, ਆਪਾਂ ਨੂੰ ਗੁੱਸੇ ਗਿਲੇ ਤਾਂ ਕਰਨੇ ਨਹੀਂ ਚਾਹੀਦੇ, ਨਫ਼ਰਤ ਕਰਨੀ ਨਹੀਂ ਚਾਹੀਦੀ। ਸੋ ਅਸੀਂ ਨੈਕਸਟ ਲਾਈਨ, ਹੈਲੋ,
ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਮੈਂ ਰਮਨਦੀਪ ਕੌਰ ਸਿੱਧੂ।
ਹਾਂਜੀ ਹਾਂਜੀ ਰਮਨ ਜੀ।
ਹਾਂਜੀ ਭਾਜੀ, ਮੈਨੂੰ ਤੁਹਾਡੇ ਪਤਾ ਲੱਗਿਆ ਸੇਫਟੀ ਗਲਾਸਿਸ ਤੇ ਸਨ ਗਲਾਸਿਸ ਦਾ, ਮੇਰੇ ਗੁਆਂਢੀ ਲੈ ਕੇ ਆਏ ਨੇ, ਕੀ ਤੁਸੀਂ ਮੈਨੂੰ ਆਪਣੀ ਲੋਕੇਸ਼ਨ ਬਾਰੇ ਦੱਸ ਸਕਦੇ ਹੋ?
ਹਾਂਜੀ ਸ਼ੋਰ, ਹੋਰ ਕੋਈ ਸਵਾਲ ਪੁੱਛ ਲਓ ਰਮਨ ਜੀ।
ਹਾਂਜੀ ਬਸ ਇਹੀ ਮੈਂ ਪੁੱਛਣਾ ਸੀ ਕਿ ਮੈਨੂੰ ਸੀਗਾ ਕਿ ਤੁਹਾਡੇ ਕਾਫੀ ਜ਼ਿਆਦਾ ਡਿਸਕਾਊਂਟ ਤੇ ਨੇ ਕਿ ਮੈਂ ਵੀ ਲੈ ਆਵਾਂ।
ਹਾਂਜੀ ਜੀ ਲਿਆਓ, ਕਾਫੀ ਡਿਸਕਾਊਂਟ ਨਹੀਂ, ਕਾਸਟ ਪ੍ਰਾਈਸ ਤੇ ਕਾਫੀ ਡਿਸਕਾਊਂਟ ਪੈ ਜਾਂਦਾ ਵੀ, ਉਹਦੇ ਵਿੱਚ ਥੋੜਾ ਜਿਹਾ ਨਫ਼ਾ ਦੁਕਾਨਦਾਰ ਦਾ ਵੀ ਹੁੰਦਾ, ਪਰ ਅਸੀਂ ਤਾਂ ਹੁਣ ਕਿਉਂਕਿ ਬੰਦ ਕਰਨਾ ਇਸ ਕਰਕੇ ਕਾਸਟ ਪ੍ਰਾਈਸ ਤੇ ਦੇ ਰਹੇ ਹਾਂ। ਸੋ ਜਦੋਂ ਅਸੀਂ ਕਹਿੰਦੇ ਸੀ 50% ਹੈ, 60% ਹੈ, 70% 80% ਹੈ, ਜੋ ਮਰਜ਼ੀ, ਉਹ ਤਾਂ ਬਿਜ਼ਨਸ ਟ੍ਰਿਕ ਹੁੰਦੇ ਨੇ ਕਿ ਉਹਦੇ ਵਿੱਚ ਤੁਸੀਂ ਆਪਦਾ ਪ੍ਰੋਫਿਟ ਵਿੱਚ ਰੱਖਿਆ ਹੁੰਦਾ, ਪਰ ਹੁਣ ਅਸੀਂ ਕਿਉਂਕਿ ਬੰਦ ਕਰਨ ਜਾ ਰਹੇ ਹਾਂ ਇਸ ਕਰਕੇ ਕਲੋਜ਼ ਆ, ਛੇਦੀ ਕਰਨੀ ਹੈ ਤੇ ਅਸੀਂ ਕਾਸਟ ਪ੍ਰਾਈਸ ਤੇ ਦੇ ਰਹੇ ਹਾਂ। ਜਿਹੜੀ ਸਾਡੀ ਲੋਕੇਸ਼ਨ ਹੈ ਉਹ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਤੇ ਹੈ, ਹਾਸਪਿਟਲ ਹੈ ਨਾ ਬ੍ਰੈਮਟਨ ਦਾ ਜਿਹੜਾ ਆਪਣਾ ਬ੍ਰੈਮਲੀ ਦੇ ਉੱਪਰ, ਜਿਹੜਾ ਸਿਵਿਕ
ਹਾਸਪਿਟਲ,
ਹਾਂਜੀ ਸਿਵਿਕ ਹਾਸਪਿਟਲ ਬਿਲਕੁਲ, ਉਹ ਸਿਵਿਕ ਹਾਸਪਿਟਲ ਜਦੋਂ ਤੁਸੀਂ ਨਾਰਥ ਜਾਂਦੇ ਹੋ ਉਹਨੂੰ ਕੰਟਰੀ ਸਾਈਡ ਕੱਟਦੀ ਹੈ, ਹਾਂਜੀ। ਸੋ ਕੰਟਰੀ ਸਾਈਡ ਤੇ ਬ੍ਰੈਮਲੀ ਜਿਹੜੀ ਨੁੱਕਰ ਹੈ ਉੱਥੇ ਸਰਕਲ 7 ਦਾ ਗੈਸ ਸਟੇਸ਼ਨ ਹੈ, ਜਿੱਥੇ ਪੀਏ ਦਾ ਸਟੋਰ ਵੀ ਹੈਗਾ, ਦੰਦਾਂ ਦੇ ਡਾਕਟਰ ਵੀ ਹੈਗਾ, ਤੇ ਨਾਲ ਸਾਡਾ ਬਹੁਤ ਵੱਡਾ ਮੈਡੀਕਲ ਸੈਂਟਰ ਹੈ ਜਿਹਦੇ ਵਿੱਚ ਫਿਜ਼ੀਓਥੈਰੇਪੀ ਹੈ, ਅਰਜੈਂਟ ਕੇਅਰ ਹੈ, ਫਾਰਮੇਸੀ ਹੈ, ਕਾਉਂਸਲਿੰਗ ਡਾਕਟਰ ਫੈਨੀ ਦਿੰਦੇ ਨੇ, ਤੇ ਨਾਲ ਖੂੰਜੇ ਚਹਿਨਕਾਂ ਦੀ ਦੁਕਾਨ ਹੈ, ਤੇ ਤੁਸੀਂ ਉੱਥੇ ਆ ਜਾਓ। ਪੂਰਾ ਸੇਫਟੀ ਗਲਾਸ ਮੇਖਾ ਸ਼ਾਇਦ ਇੱਕ ਅੱਧੀ ਪਈ ਹੈ, ਆਮ ਨਾਟ ਸ਼ੋਰ ਇੱਕ ਪਈ ਹੈ, ਮੈਨੂੰ ਹਾਂ ਦੇਖੀ ਇੱਕ ਸੇਫਟੀ ਗਲਾਸ ਵੀ ਪਈ ਹੈ, ਉਹ ਅਸੀਂ ਬਿਲਕੁਲ ਕਾਸਟ ਪ੍ਰਾਈਸ ਤੇ ਦੇਵਾਂਗੇ। ਜੇ ਬਾਜ਼ਾਰ ਦੇ ਵਿੱਚ 250 ਦੀ ਹੋਊਗੀ ਤੇ ਸਾਡੇ ਤਾਂ 50-60 ਦੀ ਮਿਲ ਜਾਣੀ ਹੈ, ਇਸ ਤਰੀ ਫ੍ਰੀ 100 ਦੇ ਦੋ। ਸੋ ਹੋਰ ਕੋਈ ਭੈਣ ਜੀ ਸਵਾਲ? ਡਿਸਕਾਊਂਟ ਨੀ, ਖਾਸਾ ਡਿਸਕਾਊਂਟ ਹੈ, ਡਿਸਕਾਊਂਟ ਦਾ ਇਹ ਨਹੀਂ, ਬਹੁਤ ਜ਼ਿਆਦਾ ਡਿਸਕਾਊਂਟ ਹੈ। ਤੁਸੀਂ ਆਓਗੇ ਤੇ ਤੁਸੀਂ ਦੇਖੋਗੇ, ਤੁਸੀਂ ਇਕੱਲੇ ਖੁਸ਼ ਨਹੀਂ ਹੋਗੇ, ਬਹਿ ਕੇ ਤੁਹਾਡੀ ਨੇਚਰ ਸਵਾਲ ਪੁੱਛਣ ਦੇ ਪਤਾ ਲੱਗਾ ਖੁਸ਼ ਤਨੀ ਤੋਂ, ਤੇ ਤੁਸੀਂ ਉੱਥੇ ਆਓਗੇ ਹੋਰ ਜ਼ਿਆਦਾ ਖੁਸ਼ ਹੋਵੋਗੇ।
ਹਾਂਜੀ ਅਸੀਂ ਜ਼ਰੂਰ ਆਵਾਂਗੇ।
ਹਾਂਜੀ
ਤੇ ਬਾਕੀ ਕਲੀਨਿਕ ਬਾਰੇ ਤੁਸੀਂ ਦੱਸ ਸਕਦੇ ਹੋ?
ਕਲੀਨਿਕ ਬਾਰੇ ਤਾਂ ਠੀਕ ਹੈ, ਕਲੀਨਿਕ ਪਰਮਾਤਮਾ ਤੁਹਾਨੂੰ ਲੈ ਕੇ ਹੀ ਨਾ ਆਵੇ ਸਾਡੀ ਕਲੀਨਿਕ ਤੇ, ਕਿਉਂ ਸੱਟ ਪੇਟ ਲੱਗੇ, ਪਰ ਜੇ ਲਾਗੀ ਨਹੀਂ ਕਿਤੇ ਗਲਤੀ ਨਾਲ ਤਾਂ ਉਹਦੇ ਵਿੱਚ ਹੀ ਆ ਕਲੀਨਿਕ ਸਾਡੀ, ਅਰਜੈਂਟ ਕੀ ਹੈ ਜਿੱਥੇ ਅੰਕਾਂ ਦੀ ਦੁਕਾਨ ਹੈ, ਹਾਂਜੀ ਚਾਰ ਡਾਕਟਰ ਨੇ, ਤੁਸੀਂ ਆਓ ਸ਼ੌਕ ਨਾਲ ਆਓ, ਪਰ ਉੱਥੇ ਸ਼ੌਕ ਨਾਲ ਲੈ ਕੇ ਆਇਓ, ਬੰਦਾ ਮਜ਼ਬੂਰੀ 'ਚ ਆਉਂਦਾ, ਕੋਈ ਬੰਦਾ ਤਬੀਅਤ ਖਰਾਬ ਹੋ ਜਾਂਦੀ ਹੈ, ਮੈਂ ਤਾਂ ਪਰਮਾਤਮਾ ਅੱਗੇ ਹਮੇਸ਼ਾ ਕਹਿੰਦਾ ਵੀ ਕਿਸੇ ਨੂੰ ਤਕਲੀਫ ਆਵੇ ਹੀ ਨਾ।
ਹਾਂਜੀ ਹੁਣ ਸਾਨੂੰ ਤੁਹਾਡੀ ਲੋਕੇਸ਼ਨ ਦਾ ਪਤਾ ਲੱਗ ਗਿਆ ਕਿ ਸਭ ਤੁਹਾਡੇ ਪ੍ਰਾਈਜ਼ ਬਹੁਤ ਘੱਟ ਨੇ, ਮਤਲਬ ਕੁਛ ਵੀ ਪ੍ਰਾਈਜ਼ ਨਹੀਂ ਹੈਗਾ, ਤੇ ਅਸੀਂ ਜ਼ਰੂਰ ਆਵਾਂਗੇ।
ਹਾਂਜੀ ਥੈਂਕ ਯੂ ਭੈਣ ਜੀ, ਥੈਂਕ ਯੂ ਜੀ ਰਮਨ ਜੀ, ਥੈਂਕ ਯੂ।
ਹਾਂਜੀ
ਹਾਂਜੀ। ਸੋ ਨੈਕਸਟ ਲਾਈਨ, ਹੈਲੋ, ਹੈਲੋ,
ਸਤਿ ਸ਼੍ਰੀ ਅਕਾਲ ਜੀ ਜੀ, ਆਪਣਾ ਡਾਕਟਰ ਸਾਹਿਬ ਨਹੀਂ ਆ ਜਾ ਸਕਦੇ?
ਨਹੀਂ ਜੀ, ਡਾਕਟਰ ਸਾਹਿਬ ਤਾਂ ਸੰਡੇ ਆ ਸਰ।
ਜੀ ਜੀ ਜੀ, ਤੇ ਉਹਨਾਂ ਅੱਗੇ ਕਿ ਇੱਕ ਸਵਾਲ ਲੈ ਕੇ ਰੱਖਣਾ,
ਉਹ ਕੱਲ ਨੂੰ ਆਉਣਗੇ ਸ਼ਾਇਦ, ਤੁਸੀਂ ਕਰ ਲਿਓ।
ਜੀ ਜੀ, ਨਹੀਂ ਨਹੀਂ ਐਡਵਾਂਸ ਹੈ ਕਿ ਚਲੋ ਫਿਰ ਨਾ ਮੌਕਾ ਮਾ ਨਹੀਂ ਮਿਲ ਸਕਿਆ, ਉਹਨਾਂ ਨੂੰ ਇਹ ਪੁੱਛਣਾ ਹੈ ਕਿ ਡਾਕਟਰ ਸਾਹਿਬ ਦੇਖੋ ਅਰਜੈਂਟ ਕੇਅਰ ਦੀ ਤੁਹਾਡੀ ਗੱਲ ਹੋ ਰਹੀ ਸੀ, ਦੇਖੋ ਭਾਜੀ ਆਪਣੇ ਜਿਸ ਵੇਲੇ ਜਾਈਦਾ ਅਲਟਰਾਸਾਊਂਡ ਕਰਵਾਓ, ਹੁਣ ਮੈਂ ਤੁਹਾਨੂੰ ਮੈਂ ਸੁਲੇਮਾਨ ਬੋਲ ਰਿਹਾ ਵਾਂ, ਤੇ ਮੈਂ ਪਾਕਿਸਤਾਨ ਗਿਆ ਸਾਂ, ਕੋਈ ਟ੍ਰੀਟਮੈਂਟ ਦਾ ਮੈਨੂੰ ਕੋਈ ਸਿਚੁਏਸ਼ਨ ਹੈ ਸਰ, ਲੇਕਿਨ ਮੈਂ ਉੱਥੇ ਆਪਣੀਆਂ ਰਿਪੋਰਟਾਂ ਭੇਜੀਆਂ, ਉੱਥੇ ਦੇ ਡਾਕਟਰਾਂ ਨੇ ਮੈਨੂੰ ਕਿਹਾ ਵੀ ਇੱਕ ਜਿਹਾ ਵਿਜ਼ਿਟ ਕਰਨਾ ਪੈਣਾ ਪਾਕਿਸਤਾਨ, ਹੁਣ ਇੱਥੇ ਜਿਸ ਵੇਲੇ ਅਲਟਰਾਸਾਊਂਡ ਅਸੀਂ ਕਰਵਾਉਂਦੇ ਹਾਂ, ਡਾਕਟਰ ਸਾਹਿਬ ਨੂੰ ਕੋਲੋਂ ਇਹ ਪੁੱਛਣਾ ਕਿ ਕਿਆ ਕਿਡਨੀ ਦੇ ਜਿਹਨੂੰ ਕੋਈ ਪ੍ਰੋਬਲਮ ਹੋਵੇ ਰੇਤ ਦੇ ਜ਼ਰੇ, ਚਾਹੇ ਰਾਈਟ ਸਾਈਡ ਚਾਹੇ ਲੈਫਟ ਸਾਈਡ, ਇੱਥੇ ਕਿਉਂ ਨਹੀਂ ਹੈ ਕਿ ਦੱਸਦੇ, ਇਹਦੀ ਵਜ੍ਹਾ ਕੀ ਹੈ? ਹੁਣ ਉੱਥੇ ਜਿਸ ਵੇਲੇ ਮੈਂ ਅਲਟਰਾਸਾਊਂਡ ਪਿਆ ਕਰਵਾਉਂਦਾ ਵਾ, ਕਾਸਟ ਉਹਦੀ ਕਿਤਨੀ ਹੈ? ਸਿਰਫ 4 ਜਾਂ 5 ਡਾਲਰ, ਦੇਖੋ 1000 ਰੁਪਿਆ ਅਗਰ ਉੱਥੇ ਦਾ ਕੀਤਾ ਜਾਏ। ਰਾਈਟ ਵੇ ਮੈਨੂੰ ਇੱਕ ਦੱਸਦੇ ਨੇ ਪਏ ਕਿ ਬਈ ਇਹ ਕਿ ਤੁਹਾਡੇ ਦੋਵੇਂ ਸਾਈਡਾਂ ਤੇ ਰਾਈਟ ਔਰ ਲੈਫਟ ਰੇਤ ਦੇ ਛੋਟੇ ਜਿਹੇ ਜ਼ਰੇ ਨੇ, ਛੋਟੇ ਛੋਟੇ ਜ਼ਰੇ। ਹੁਣ ਮੇਰਾ ਇਹ ਸਵਾਲ ਹੈ ਇੱਥੇ ਦੇ ਸਿਸਟਮ ਵਾਸਤੇ ਸਪੈਸ਼ਲੀ, ਦੇਖੋ ਤੁਸੀਂ ਡਾਕਟਰ ਸਾਹਿਬ ਇੰਟੈਲੀਜੈਂਟ ਨੇ, ਤੁਹਾਡੀ ਕਲੀਨਿਕ ਦੇ ਵਿੱਚ ਵੀ ਕਿਸੇ ਨਾਲ ਕੋਈ ਵਾਹ ਪਿਆ ਹੋਵੇ, ਕਿ ਉਹਨਾਂ ਨੂੰ ਇਹ ਪੁੱਛਣਾ ਕਿ ਕਿਆ ਅਲਟਰਾਸਾਊਂਡ ਦੇ ਵਿੱਚ ਇੱਥੇ ਕੀ ਹੋਇਆ ਕਿ ਦੱਸਿਆ ਜਾਂਦਾ
ਓਕੇ ਠੀਕ ਹੈ ਭਾਜੀ ਮੈਂ ਤੁਹਾਨੂੰ ਸੁਣ ਆਨਸਰ
ਤੁਸੀਂ ਤੁਸੀਂ ਪੁੱਛਣਾ ਨਾ ਉਹਨਾਂ ਕੋਲੋਂ ਉਹ ਰਹਿ ਕੇ ਦੱਸਣ
ਹਾਂਜੀ ਸੋ ਭਾਈ ਸਾਹਿਬ ਮੈਂ ਤੁਹਾਡਾ ਸਵਾਲ ਸਮਝ ਲਿਆ ਪਹਿਲੀ ਗੱਲ ਉਹਨਾਂ ਨਾਲ ਕੰਸਰਨ ਨਹੀਂ ਜਿਹੜਾ ਸਰ ਤੁਹਾਡਾ ਸਵਾਲ ਹੈ ਐਡਮਿਨਿਸਟ੍ਰੇਸ਼ਨ ਦਾ ਸਵਾਲ ਹੈ ਤੁਸੀਂ ਮਿਨਿਸਟਰੀ ਆਫ ਹੈਲਥ ਨੂੰ ਲਿਖੋ ਉਹ ਤੁਹਾਨੂੰ ਆਨਸਰ ਦੇਣਗੇ ਕਿਉਂਕਿ ਹਰੇਕ ਡਾਕਟਰ ਨੇ ਉਹੀ ਗੱਲ ਫਾਲੋ ਕਰਨੀ ਹੈ ਜੋ ਰੂਲਸ ਗਵਰਨਮੈਂਟ ਨੇ ਬਣਾਏ ਨੇ ਉਹਨਾਂ ਨੂੰ ਪਾਕਿਸਤਾਨ ਦੇ ਰੂਲਸ ਨਹੀਂ ਪਤਾ ਉਹਨਾਂ ਨੂੰ ਇੰਡੀਆ ਦੇ ਰੂਲਸ ਨਹੀਂ ਪਤਾ ਇਹ ਰੂਲਸ ਨੇ ਵੀ ਕਿਉਂ ਨਹੀਂ ਹੁੰਦਾ ਮਾੜੀ ਗੱਲ ਹੈ ਹੋਣਾ ਚਾਹੀਦਾ ਪਰ ਇਹਦਾ ਜਿਹੜਾ ਹੱਲ ਹੈ ਹੱਲ ਉੱਥੇ ਕਰੀ ਜਾਈਏ ਪ੍ਰੋਬਲਮ ਉੱਥੇ ਕਰੀਏ ਜਿਹੜਾ ਹੱਲ ਕਰ ਸਕੇ ਹੱਲ ਉਹ ਗਵਰਨਮੈਂਟ ਨੇ ਕਰਨਾ ਜੋ ਵੀ ਕਰਨਾ ਤੁਸੀਂ ਉਹਨਾਂ ਨੂੰ ਰਿਪ੍ਰੈਜੈਂਟ ਕਰੋ ਉਹਨਾਂ ਨੂੰ ਈਮੇਲ ਭੇਜੋ ਹੈਲਥ ਮਿਨਿਸਟਰ ਨੂੰ ਭੇਜੋ ਮਿਨਿਸਟਰੀ ਆਫ ਹੈਲਥ ਨੂੰ ਭੇਜੋ ਜੇ ਚੇਂਜ ਨਹੀਂ ਹੋਇਆ ਡਾਕਟਰਾਂ ਨੇ ਫਾਲੋ ਕਰ ਲੈਣਾ ਹੁਣ ਡਾਕਟਰ ਤਾਂ ਕੁਛ ਨਹੀਂ ਕਰ ਸਕਦੇ ਉਹਨਾਂ ਨੇ ਤਾਂ ਉਹੀ ਰੂਲ ਫਾਲੋ ਕਰਨਾ ਜੋ ਗਵਰਨਮੈਂਟ ਉਹਨਾਂ ਨੂੰ ਕਹਿੰਦੀ ਹੈ ਸੋ ਇਹ ਮੇਰੇ ਖਿਆਲ ਇਹੀ ਦੈਟ ਇਜ਼ ਦਾ ਰਾਈਟ ਆਨਸਰ ਸੋ ਨੈਕਸਟ ਲਾਈਨ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਤੁਸੀਂ ਡਾਕਟਰ
ਹਾਂਜੀ ਤੁਸੀਂ ਪੁੱਛੋ ਜੀ ਭੈਣ ਜੀ ਸਵਾਲ
ਓਕੇ ਤੋ ਸਾਡਾ ਕੁਐਸਚਨ ਇਹ ਅਸੀਂ ਸੋਰੀ ਮੈਨੂੰ ਪੰਜਾਬੀ ਨਹੀਂ ਆਉਂਦੀ
ਤੁਸੀਂ ਬੋਲੋ ਜਿਹੜੀ ਮਰਜ਼ੀ ਭਾਸ਼ਾ ਬੋਲੋ ਨੋ ਪ੍ਰੋਬਲਮ
ਅੱਛਾ ਤੋ ਮੈਂ ਜਬ ਵੀ ਮਸਾਜ ਕਰਾਤੀ ਹੂੰ
ਨਾ ਭੈਣ ਜੀ ਇੱਕ ਮਿੰਟ ਇੱਕ ਸਕਿੰਟ ਮੈਂ ਮੈਡੀਕਲ ਡਾਕਟਰ ਨਹੀਂ ਨੰਬਰ 1 ਮਸਾਜ ਵਾਲੇ ਡਾਕਟਰ ਨੇ ਫਿਜ਼ੀਓਥੈਰੇਪਿਸਟ ਹੁੰਦੇ ਨੇ ਮੈਂ ਜਿਹੜੀ ਹੈਗੀ ਆਈ ਡਿਡ ਮਾਈ ਪੀਐਚਡੀ ਆਈ ਰੋਟ ਬੁੱਕਸ ਸੋ ਪਰ ਜਿਹੜਾ ਫਿਜ਼ੀਓਥੈਰੇਪੀ ਦਾ ਫਿਜ਼ੀਓ ਕਿਉਂਕਿ ਜੇ ਤੁਸੀਂ ਮੈਨੂੰ ਸਵਾਲ ਪੁੱਲੋਗੇ ਮੈਂ ਤੁੱਕਾ ਲਾ ਕੇ ਨਹੀਂ ਆਨਸਰ ਦੇਣਾ ਚਾਹੁੰਦਾ ਜਿਹੜਾ ਬੰਦਾ ਪ੍ਰੋਫੈਸ਼ਨ ਹੋਵੇ ਉਹੀ ਆਨਸਰ ਦੇਗਾ ਹਾਂ ਤੁਸੀਂ ਮੈਨੂੰ ਸਵਾਲ ਪੁੱਛ ਲਓ ਤੇ ਤੁਹਾਨੂੰ ਮੈਂ ਫਿਜ਼ੀਓਥੈਰੇਪੀ ਦਾ ਨੰਬਰ ਦੇ ਦਾਂਗਾ ਸਾਡੇ ਤੁਸੀਂ ਉਹਨਾਂ ਨੂੰ ਕੁਐਸਚਨ ਕਰ ਸਕਦੇ ਹੋ ਉਹਨਾਂ ਨੂੰ ਮਿਲ ਸਕਦੇ ਹੋ ਸ਼ੋਰ
ਬਸ ਇਹ ਮੇਰਾ ਸਵਾਲ ਥਾ ਕਿ ਮੇਰੇ ਬਾਜੀ ਮੇ ਕਿਉਂ ਹਰ ਵਕਤ ਦਰਦ ਹੋ ਜਾਤਾ ਹੈ ਮਸਾਜ ਕਰਾਨੇ ਸੇ ਬੈਕ ਮੇ ਵੈਸੇ ਤੋ ਜੋ ਵੀ ਮਸਾਜ ਥੈਰੇਪਿਸਟ ਚਾਹੇ ਇੱਕ ਨਹੀਂ ਬਹੁਤ ਸਾਰੇ ਟਰਾਈ ਕਰੇ ਬਸ ਸਬਸੇ ਬੈਕ ਮੇ ਬਹੁਤ ਦਰਦ ਹੋ ਜਾਤਾ ਹੈ
ਹਾਂਜੀ ਠੀਕ ਹੈ ਭੈਣ ਜੀ
ਥੈਂਕ ਯੂ
ਥੈਂਕ ਯੂ ਤੁਹਾਡਾ ਜੇ ਤਾਂ ਮੇਥੋਂ ਕੁਛ ਨਹੀਂ ਹੈ ਮੇਰਾ ਤਾਂ ਆਨਸਰ ਡਿਫਰੈਂਟ ਹੈ ਤੁਸੀਂ ਐਗਰੀ ਨਹੀਂ ਕਰਨਾ ਕਿਉਂਕਿ ਮੈਂ ਕਹਿੰਦਾ ਵੀ ਡਾਕਟਰ ਸਾਰੇ ਦੁਨੀਆਂ ਦੇ ਨੇ ਬਹੁਤ ਪੜ੍ਹੇ ਲਿਖੇ ਨੇ ਸਭ ਸਾਰੇ ਬੰਦੇ ਕੰਪੀਟੈਂਟ ਨੇ ਪਰ ਇੱਕ ਸਾਡਾ ਹੋਰ ਸਭ ਤੋਂ ਵੱਡਾ ਡਾਕਟਰ ਹੈ ਜਿਹਨੂੰ ਆਪਾਂ ਅੱਲਾ ਕਹਿ ਸਕਦੇ ਹਾਂ ਪਰਮਾਤਮਾ ਕਹਿ ਸਕਦੇ ਹਾਂ ਵਾਹਿਗੁਰੂ ਕਹਿ ਸਕਦੇ ਹਾਂ ਥੋੜ੍ਹਾ ਜਿਹਾ ਅਸੀਂ ਉੱਧਰ ਵੀ ਧਿਆਨ ਦੇਈਏ ਥੋੜ੍ਹਾ ਜਿਹਾ ਉਹਦੇ ਵੱਲ ਟਾਈਮ ਡਿਵੋਟ ਕਰੀਏ ਕਿ ਬਹੁਤ ਸਾਰੀਆਂ ਐਸੀ ਪ੍ਰੋਬਲਮਸ ਹੋਤੀ ਹੈ ਜੋ ਡਾਕਟਰ ਸੋਲਵ ਨਹੀਂ ਕਰਤੇ ਲੇਕਿਨ ਕੁਛ ਸੁਪਰ ਨੈਚੁਰਲ ਪਾਵਰ ਹੈ ਉਹ ਸੋਲਵ ਕਰ ਦਿੱਤੀ ਹੈ ਵੈਨ ਵੀ ਆਰ ਅਟੈਚ ਵਿਦ ਇਨ ਤੋ ਮੇਰਾ ਤੋਂ ਮੈਂ ਇਹ ਨਹੀਂ ਕਹਿੰਦਾ ਕਿ ਆ ਮੇਰੀ ਬਾਤ ਮਾਨੂ ਆਪਣੇ ਮੁਝੇ ਸਵਾਲ ਕੀਆ ਮੈਨੇ ਪਹਿਲੇ ਬਤਾਇਆ ਕਿ ਆਮ ਨਾਟ ਏ ਪ੍ਰੋਫੈਸ਼ਨਲ ਮੈਡੀਕਲ ਡਾਕਟਰ ਨਾਰ ਆਮ ਏ ਫਿਜ਼ੀਓਥੈਰੇਪਿਸਟ ਨਾਰ ਕਾਇਰੋਪ੍ਰੈਕਟਰ ਪਰ ਕਿਉਂਕਿ ਮੈਨੂੰ ਮੇਰਾ ਜੇ ਧਰਮ ਕਾ ਸਬਜੈਕਟ ਹੈ ਸਪਿਰਚੁਅਲਿਟੀ ਕਾ ਸਬਜੈਕਟ ਹੈ ਤੋ ਮੈਨੇ ਆਪਣੇ ਪੁਆਇੰਟ ਆਫ ਵਿਊ ਸੇ ਦੇ ਦਿਆ ਕਿ ਇੱਕ ਸੁਪਰ ਡਾਕਟਰ ਵੀ ਹੈ ਜਿਸਨੇ ਸਾਰੀ ਯੂਨੀਵਰਸ ਕੋ ਬਣਾਇਆ ਜੋ ਸਾਰੀ ਦੁਨੀਆ ਕਾ ਇਲਾਜ ਕਰਤਾ ਹੈ ਅਗਰ ਥੋੜਾ ਸਾ ਟਾਈਮ ਉਧਰ ਵੀ ਦੇ ਲੇ ਕੋਈ ਵੇਸਟੇਜ ਨਹੀਂ ਹੋਗਾ ਥੋੜਾ ਸਾ 10-15-20 ਮਿੰਟ ਲਗਾਏ ਤੋ ਕਈ ਪ੍ਰੋਬਲਮਸ ਐਸੀ ਹੈ ਜੋ ਡਾਕਟਰਸ ਜੋ ਫਿਜ਼ੀਕਲ ਡਾਕਟਰਸ ਹੈ ਜੋ ਹਿਊਮਨ ਡਾਕਟਰਸ ਹੈ ਉਹ ਸੋਲਵ ਨਹੀਂ ਕਰਤੇ ਲੇਕਿਨ ਜੋ ਸਪਿਰਚੁਅਲ ਡਾਕਟਰ ਹੈ ਕਈ ਵਾਰ ਉਸੇ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਮੇ ਬੀ ਆਮ ਰਾਂਗ ਇਟਸ ਮਾਈ ਫੇਥ ਰਾਈਟ ਆਈ ਡੋਂਟ ਫੋਰਸ ਯੂ ਟੂ ਡੂ ਇਟ ਬਟ ਇਫ ਯੂ ਵਾਂਟ ਟੂ ਟਰਾਈ ਯੂ ਕੈਨ ਟਰਾਈ ਦੈਟ ਇਜ਼ ਮਾਈ ਪਰਸਨਲ ਵਿਊ ਸੋ ਨੈਕਸਟ ਲਾਈਨ ਓਕੇ ਸੋ ਨੈਕਸਟ ਲਾਈਨ ਹੈ ਨਹੀਂ ਹੁਣ ਆਪਾਂ ਨੇ ਗਾਣਾ ਸੁਣ ਲਈਏ ਜੀ ਨੈਕਸਟ ਸੌਂਗ
सब कुछ सीखा हमने न सीखी होशियारी सब कुछ सीखा हमने न सीखी होशियारी सच है दुनिया वालों के हम है अनाड़ी दुनिया ने कितना समझाया कौन है अपना कौन पराया फिर भी दिल की चोट छुपाकर हमने आपका दिल बहलाया खुद ही मर मिटने की ये जिद है हमारी खुद ही मर मिटने की ये जिद है हमारी सच है दुनिया वालों के हम है अनाड़ी दिल का चमन उजड़ते देखा प्यार का रंग उतर को देखा हमने हर जीने वाले को धन दौलत पे मरते देखा दिल पे मरने वाले मरेंगे भिखारी दिल पे मरने वाले मरेंगे भिखारी सच है दुनिया वालों के हम हैं अनाड़ी।
वेलकम बैक। जिस तरह के गाने ची क्या है कि जड़ी होशियारी है वो काम नहीं होती लोग होशियारियां ओवर स्मार्ट बहुत बनते हैं ओवर स्मार्ट ना अज तक किसी बंदे ने तरक्की नहीं की। हाँ यह हो सकता कि तुम पैसे इकट्ठे कर लो ज्यादा जायदादा इकट्ठिया कर लो कोई पावर इकट्ठी कर लो पर अल्टीमेटली कोई फायदा नहीं होंगे। देखो अज तक जो अं खुशी लभन की कोशिश करते हैं खुशी सानू अंदरों मिलनी है कदे अज तक किसी पैसे नाल नहीं मिली किसी पावर नाल नहीं मिली किसी सैक्स नाल नहीं मिली किसी भी तरीके दे नाल खुशी नहीं मिलती। हाँ एक गल जरूर है मैंने किसी ने भाई साहब ने पूछा कि पैसे ना कदे भी खुशी नहीं मिलती क्वेश्चन उन्हों का बड़ा वैलिड सीगा तो मैं उन्होंने कहा भी चलो मैं सू जो तुम सुन रहे हो रेडियो से तो तुम आंसर दिना श्योर पैसे नाल खुशी मिलती है पैसे नाल भी खुशी मिलती है बी कहना है जी पावर नाल भी खुशी मिलती है सैक्स नाल भी खुशी मिलती है पर यह गल सुन लो मैं पर क्या पर जे तुम प्रॉपर यूज करो सदउपयोग करो चंगे पासे लाओ जे बुरे तरीके यूज करोगे मिस यूज करोगे फिर कदे भी खुशी नहीं मिलती। देखो जो पैसा है जो पैसा अपन ठगिया ठोड़िया चला दीए है जी पैसा कट्ठे ही करिए अंकी ना कोई मंगाइए होर 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 इस पावर होर 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 या पावर के होटलों रह के सैकटरी रख लीए होर करिए पुठे सीधे काम करिए उपरों वधिया स्टेज पर लैक्चर लीए फिर तो माड़ी गल है ना फिर उन्हें खुशी का उन्हें निकल पहुंच जाएंगे पर जो असी सदउपयोग करिए चंगे पासे करिए पॉजिटिव तरीके की वरतों करिए जिन्हें कोई गरीब है जे अपनी जेब चो कढ के उन्हें रोटी खवा दीए जिस तरह हमने कोविड के चलिया सीगा तो उसके नाल तुहानू खुशी मिलती है खुशी क्यों मिली खाना खिलाया खाना कदों खिलाया जो तुहाडे कोल पैसे जे पैसे नहीं होंगे फिर तुम खाना कितों खाना सी उहदा तुसीं अप्रोच पॉजिटिव की तुहानू खुशी होगी। सो मैं लाइन से जा रही हूँ। हैलो हैलो
हाँ जी सत श्री अकाल डॉक्टर साहब।
हाँ जी सत श्री अकाल सर।
डॉक्टर मैं थोड़ा बहुत बड़ा फैन हाँ मेरा मेरा एक सवाल है भी जो भी असं कभी पाठ करन बैठते हैं या कितने अपना ध्यान लगाने हाँ वो ध्यान माइंड कितने होर चले जाता है तो पता तो चलता जो पाठ खत्म हो जाता भी एक शुरू कदों किया खत्म कदों हो गया पता भी नहीं लगे ध्यान कितने होर रहा कोई ऐसा एक्सरसाइज माइंड की या कोई कई बार टिप्स तुम दे सको जिद माइंड में थोड़ा जा स्टेबल कर सकी या
बिल्कुल कर गया जी मैं सर एक तो सवाल ही बड़ा वधिया बहुत वधिया वी आर ऑल स्ट्रगलिंग सोल जे ए नहीं है कोई बंदा इत्थे बोल रहा है ये अपना ठीक पासे नहीं जा रहे हैं मन इन्नी छेती कितने काबू आ जाऊगा अपना मन का धक्का मार के उधर ला जाना जो आप वाहेगुरु वाहेगुरु रखा नीचते हैं मन उधर ला जाता भी कि सवेरे काम से जाना उठे की काम करना जो जॉब से जाना की करना यह मन ने अपनी खेड खेडनी है आप अपना फर्ज पूरा करना हौली हौली जी मैं कुत्ते की इग्जाम्पल दी थी भी कुत्ता कुत्ते आपको खिंच रहा हले पर जो आप अपने घर में बुलाएंगे फिर कुत्ते आप मूहे आवेंगे कुत्ते आप रस्सी पा के खिंच ले आवेंगे। सो जो तुम काम कर रहे हो मेरे हिसाब से मैंने कोई ना कि मैं कोई पंडित हाँ या भाई जी हाँ या कोई संत महात्मा नहीं मैं जिन्ना क पढ़िया वा जो कुछ मैं अपना जिंदगी का तजर्बा किया वो आधार से मैं कह सकता कि तुम बिल्कुल ठीक रस्ते चले जा रहे हो जिनी मर्जी अख लावे झपके आ जा कुछ आ जा असी राइट अप्रोच से जा रहे हैं क्योंकि असी बदिया तो बचे हाँ उधरले रस्ते से चल पे हौली हौली चल पे क्योंकि जिस तो जो अं सड़क के उत्ते जाने जो दिल्ली जाना होंगे जो असी लुधियाने तो राजपुरे पहुंच जाने वो कहते बिल्ली 180 किलोमीटर है भी सानू पता लग जाना भी थोड़ा जहा रस्ता साडा बच असी कवर कर लिया हौली हौली इसे तरह की जो बिल्कुल ठीक अप्रोच है कोई गल नहीं मन इन्नी छेती नहीं काबू आता पर आप करी जाना तुम देखोगे भी एक दिन रिजल्ट बहुत वधिया होगा पक्का विश्वास रखो रिजल्ट जरूर वधिया होगा वैसे जो नहीं भी है ना मन थोड़ा ठंडा ज्यादा पै गया जिम्मे कुत्ते की रस्सी खिंच रहे हैं तो फिर ढिला जाओगे तरिया होंगे इस तरह जो आप अपनी जिद के पूरे हैं भी आप बैठना ही बैठना सवेरे बैठिए शाम बैठिए जो मर्जी बैठिए घट्टो घट चुगलियां तो बचे हैं
ਘੱਟੋ ਘੱਟ ਠੱਗੀਆਂ ਤੋਂ ਤਾਂ ਬਚੇ, ਤੁਸੀਂ ਕਹਿੰਦੇ ਮੰਨ ਦੇ ਮਗੇ ਲੱਗੇ ਹੋ, ਮੈਂ ਦਾਅਵੇ ਨਾਲ ਕਹਿ ਸਕਦਾ ਤੁਹਾਨੂੰ ਕਰਨਾ ਤਾਂ ਨਹੀਂ ਚਾਹੀਦਾ ਕਿਉਂਕਿ ਆਪਾਂ ਮਿਲੇ ਨੀ, ਕਿ ਤੁਸੀਂ ਬਹੁਤ ਚੰਗੀ ਡਾਇਰੈਕਸ਼ਨ ਤੇ ਜਾ ਰਹੇ ਹੋ ਸਰ। ਜਦੋਂ ਕਦੇ ਕਿਸੇ ਦੀ ਬੁਰੀ ਨਾਲ ਧੀ ਭੈਣ ਕੋਲ ਨਿਗਾਹ ਜਾਊਗੀ, ਮਨ ਚ ਤਾਂ ਲਿਜਾ, ਜੇ ਤੁਸੀਂ ਪਾਠ ਤੇ ਨਾ ਬੈਠਦੇ ਨਾ ਮਨ ਨੇ ਲੈ ਜਾਣਾ ਖਿੱਚ ਕੇ, ਹੇਰਾ ਫੇਰੀਆਂ ਕਰਾ ਦੇਣੀਆਂ ਸੀ, ਪਰ ਕਿਉਂਕਿ ਆਪਾਂ ਬੈਠੇ ਹਾਂ ਮਨ ਕੋਸ਼ਿਸ਼ ਵੀ ਕਰਦੇ, ਹੁਣ ਢਿੱਲਾ ਪਿਆ ਵੀ ਇਹਨੂੰ ਨਾ ਛੇੜ, ਕਿਉਂਕਿ ਉਹਦੇ ਉੱਤੇ ਡੰਡਾ ਉੱਪ ਜਿਹੜੇ ਜਿਵੇਂ ਹਾਥੀ ਦੇ ਵਿੱਚ ਅੰਕੁਸ਼ ਲੱਗਿਆ ਹੁੰਦਾ, ਹੁਣ ਆਤਮਾ ਦਾ ਜ਼ੋਰ ਪੈਣਾ ਸ਼ੁਰੂ ਹੋ ਗਿਆ। ਤੁਸੀਂ ਨਿਸ਼ਚਿੰਤ ਰਹੋ, ਪੱਕੇ ਤੌਰ ਤੇ ਪੋਜ਼ਿਟਿਵ ਹੈ ਤੁਹਾਡਾ ਕੰਮ, ਬਿਲਕੁਲ ਮਾਈਂਡ ਕੰਟਰੋਲ ਜਾਊਗਾ। ਪਰ ਆਪਾਂ ਕਦੀ ਚਲੋ ਕਦੀ ਚਲੋ ਆਪਾਂ ਢੀਠ ਬਣ ਜਾਓ, ਮਨ ਨੇ ਜੋ ਦੇਖਣਾ ਵੀ ਢੀਠ ਹੈਡਦਾ ਨਹੀਂ, ਆਪੀ ਆਊ ਥੱਲੇ। ਤੁਸੀਂ ਦੇਖੋ ਬਹੁਤ ਚੇਂਜਿਸ ਤੁਹਾਡੇ ਚ ਆ ਜਾਂਦੀਆਂ ਨੇ, ਜ਼ਰੂਰੀ ਨਹੀਂ ਮਾਈਂਡ, ਪਰ ਜਦੋਂ ਆਪਾਂ ਬੈਠਦੇ ਹਾਂ ਨਾ ਆਪਣੀ ਡਿਊਟੀ ਪੂਰੀ ਕਰਦੇ ਹਾਂ, ਆਪਣੇ ਵਿੱਚ ਬਹੁਤ ਸਾਰੀਆਂ ਚੇਂਜਿਸ ਆ ਜਾਂਦੀਆਂ, ਪਰ ਮਾਈਂਡ ਵੀ ਸਾਨੂੰ ਲੱਗਣ ਦਿੰਦਾ ਨੇੜੇ। ਦੇਖੋ ਮੈਂ ਤੁਹਾਨੂੰ ਕੋਈ ਐਗਜ਼ਾਮਪਲ ਦਿੰਦਾ, ਆਪਣੇ ਜਦੋਂ ਪਤਾ ਨਹੀਂ ਮੈਨੂੰ ਐਗਜ਼ਾਮਪਲ ਦੇਣੀ ਚਾਹੀਦੀ ਕਿ ਨਹੀਂ ਦੇਣੀ, ਸੰਬੋਲਿਕ ਦੀ ਗੱਲ ਕਰ ਲਾ। ਜੋ ਆਪਣੇ ਕਹਿੰਦੇ ਦੇਸ਼ ਆਪਣਾ ਆਜ਼ਾਦ ਹੋਇਆ 1947 ਦੇ ਵਿੱਚ, ਤੇ ਉਦੋਂ ਇੱਕ ਪਰਿਵਾਰ ਜਿਹੜਾ ਕੋਈ ਫਾਦਰ ਸੀਗਾ ਕੁਛ ਮੇਲੇ ਵੀ ਲੈ ਗਿਆ, ਉਹਦੇ ਦੰਗੇ ਭੜਕ ਗਏ ਤੇ ਬੱਚੇ ਪਿਓ ਤੋਂ ਅਲੱਗ ਹੋ ਗਏ। ਜਦੋਂ ਅਲੱਗ ਹੋ ਗਿਆ ਤੇ ਬੱਚੇ ਰੋ ਰਹੇ ਸੀ, ਛੋਟੇ ਛੋਟੇ ਸੀਗੇ, ਇੱਕ ਨੂੰ ਕੋਈ ਮੁਸਲਮਾਨ ਭਰਾ ਚੱਕ ਕੇ ਲੈ ਗਿਆ ਵੀ ਬੱਚਾ ਰੋ ਰਿਹਾ, ਦੂਜੇ ਨੂੰ ਹਿੰਦੂ ਭਰਾ ਲੈ ਗਿਆ, ਬੱਚੇ ਵੱਡੇ ਹੋ ਗਏ। ਜਦੋਂ ਵੱਡੇ ਹੋ ਗਏ ਫਿਰ ਕਹਿੰਦੇ ਬੰਬੇ ਦੇ ਵਿੱਚ ਭੜਕੇ ਦੰਗੇ ਭੜਕੇ ਇੱਕ ਦੂਜੇ ਦੇ ਹਿੰਦੂ ਮੁਸਲਮਾਨ ਦੁਸ਼ਮਣ ਬਣ ਗਏ, ਮਾਰ ਨੂੰ ਫਿਰੇ ਉਹ ਦੋਨੇ ਜਿਹੜੇ ਨੌਜਵਾਨ ਸੀਗੇ। ਮੈਂ ਪਹਿਲਾਂ ਐਕਚੁਅਲੀ ਤੁਹਾਨੂੰ ਦੱਸਣੀ ਨਹੀਂ ਚਾਹੀਦੀ ਸੀ ਮੈਨੂੰ ਗੱਲ, ਮੈਂ ਗਲਤ ਦੱਸ ਬੈਠਿਆ। ਖੈਰ ਉਹ ਦੋਨੇ ਇੱਕ ਦੂਜੇ ਦੀ ਜਾਨ ਦੇ ਪਿਆਸੇ ਹੋ ਗਏ। ਜਿਹੜਾ ਸੀ ਮੁਸਲਿਮ ਸੀਗਾ ਉਹਨੇ ਬੰਦੇ ਨੂੰ ਹਿੰਦੂ ਨੂੰ ਢਾ ਲਿਆ, ਤੇ ਜਦੋਂ ਉਹਨੇ ਕਿਹਾ ਵੀ ਚਾਕੂ ਮਾਰ ਕੇ ਛਾਤੀ ਚ ਮੈਂ ਘੁਬੋ ਦਿਆਂ, ਜਦੋਂ ਮਾਰਨ ਲੱਗਿਆ ਉਹਨੇ ਉਹਦੀ ਕਮੀਜ਼ ਜ਼ੋਰ ਦੀ ਪਾੜ ਤੀ ਵੀ ਨੰਗੇ ਪਿੰਡੇ ਮਾਰਨਾ, ਤੇ ਉਹ ਕਮੀਜ਼ ਪਾੜੀ ਤੇ ਉਹਦੇ ਵਿੱਚ ਇੱਕ ਲੋਕਟ ਸੀਗਾ ਸੋਨੇ ਦਾ। ਉਹ ਜਦੋਂ ਲੋਕਟ ਦੇਖਿਆ ਉਹਨੇ ਛੁਰੀ ਘੁਮਾਉਂਦੀ ਉੱਥੇ ਹੀ ਰੁਕ ਗਿਆ, ਤੇ ਥੱਲੇ ਵੀ ਆਪਣਾ ਭਰਾ ਉਹਨੂੰ ਕਹਿੰਦਾ ਜਿਹੜਾ ਛੋਟਾ ਹਿੰਦੂ ਸੀ, ਕਹਿੰਦਾ ਰੁਕ ਕਿਉਂ ਗਿਆ ਮਾਰ? ਕਹਿੰਦਾ ਨਹੀਂ, ਪਹਿਲਾਂ ਤੂੰ ਮੈਨੂੰ ਇਹ ਦੱਸ ਵੀ ਇਹ ਲੋਕਟ ਤੇਰੇ ਕੋਲ ਆਇਆ ਕਿੱਥੋਂ ਹੈ? ਕਹਿੰਦਾ ਇਹ ਮੇਰੇ ਜੋ ਮੈਂ ਛੋਟਾ ਹੁੰਦਾ ਸੀ, ਕਹਿੰਦਾ ਮੈਂ ਵਿਛੜ ਗਿਆ ਸੀ ਮੇਰੇ ਪਿਓ ਨੇ ਦਿੱਤਾ। ਕਹਿੰਦਾ ਪਰ ਤੈਨੂੰ ਇਹ ਤੂੰ ਕੀ ਲੈਣਾ, ਤੂੰ ਮੇਰੇ ਛੁਰੀ ਮਾਰ? ਉਹ ਕਹਿੰਦਾ ਨਹੀਂ, ਉਹਨੇ ਆਪਣਾ ਕਮੀਜ਼ ਪਾੜਤਾ, ਕਹਿੰਦਾ ਲੋਕਟ ਇਹ ਮੇਰੇ ਕੋਲ ਵੀ ਹੈ। ਕਹਿੰਦਾ ਮੈਨੂੰ ਵੀ ਮੇਰੇ ਪਿਓ ਨੂੰ ਦਿੱਤਾ ਸੀ। ਜਦੋਂ ਲੋਕਟ ਖੋਲਿਆ ਉਹ ਲੋਕਟ ਦੇ ਵਿੱਚ ਉਹਨਾਂ ਦੇ ਮਾਂ ਬਾਪ ਦੀ ਫੋਟੋ ਸੀ, ਫਿਰ ਉਹਨਾਂ ਨੇ ਜਿਹੜੀ ਨਫ਼ਰਤ ਸੀ ਉਹਨਾਂ ਨੇ ਵੇਖਿਆ ਆਪਾਂ ਤਾਂ ਇੱਕੋ ਪਿਓ ਦੇ ਬੱਚੇ ਹਾਂ। ਸੋ ਇਸੇ ਤਰ੍ਹਾਂ ਹੀ ਅਸੀਂ ਇੱਕੋ ਪਰਮਾਤਮਾ ਦੇ ਬੱਚੇ ਹਾਂ, ਜਦੋਂ ਸਾਨੂੰ ਇਹ ਸਮਝ ਆ ਜੂਗੀ ਨਾ, ਇਹ ਮਨ ਸਾਨੂੰ ਪਾੜੇ ਪਾਈ ਮੈਂ ਜਾਤ ਪਾਤ ਦਾ ਚੱਕਰ ਪਾਈ ਫਿਰਦੇ ਇੱਕ ਦੂਜੇ ਨਾਲ ਨਫ਼ਰਤ ਪੈਦਾ ਕਰੀ ਜਾਂਦਾ, ਜਦੋਂ ਸਾਨੂੰ ਅਹਿਸਾਸ ਹੋ ਜੂਗਾ ਵੀ ਅਸੀਂ ਇੱਕ ਪਿਤਾ ਇੱਕ ਸਕੇ ਹਮ ਬਾਰਕ, ਯਾਨੀ ਕਿ ਅੱਬਰ ਅੱਲਾ ਨੂਰ ਪਾਇਆ ਦੇ ਕੁਦਰਤ ਕੇ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਜਦੋਂ ਇਹ ਪਾਠ ਕਰਨ ਦੀਆਂ ਨਿਸ਼ਾਨੀਆਂ ਨੇ, ਇਹਦੇ ਨਾਲ ਸਾਡੀ ਜਿਹੜੀ ਵੇ ਆਫ ਲਾਈਫ ਹੈ, ਵੇ ਆਫ ਥਿੰਕਿੰਗ ਹੈ, ਬਹੁਤ ਚੇਂਜ ਹੋ ਜਾਂਦੀ ਹੈ। ਮਾਈਂਡ ਮੂਡ ਦੀ ਕੋਈ ਪਰਵਾਹ ਕਰਨ ਦੀ ਲੋੜ ਨਹੀਂ, ਵਧੀਆ ਰਸਤੇ ਤੇ ਚੱਲ ਰਹੇ ਹਾਂ। ਤੁਸੀਂ ਹੱਸੋ, ਮਾਈਂਡ ਤਾਂ ਜਿਹੜਾ ਢਿੱਲਾ ਜਿਹਾ ਹੋਇਆ ਬੈਠਾ ਸੀ, ਕਦੇ ਤੁਹਾਨੂੰ ਨੀਂਦ ਕੋਲ ਆਉਂਦਾ ਕੁਛ ਕਹਿੰਦਾ, ਪਰ ਅੰਦਰ ਸਾਡੀ ਜਿਹੜੀ ਮੈਂ ਹੁਣ ਜ਼ਿਆਦਾ ਸਪਿਰਚੁਅਲ ਤੇ ਨਹੀਂ ਗੱਲ ਕਰਦਾ ਕਿਉਂਕਿ ਏਅਰ ਤੇ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ। ਸੋ ਉਹ ਸਬਕੌਂਸ਼ੀਅਸ ਦੇ ਵਿੱਚ ਸਾਡੀ ਅਟੈਚਮੈਂਟ ਉੱਪਰ ਚੱਲ ਰਿਹਾ ਹੁੰਦਾ, ਹਾਂਜੀ। ਜਿਸ ਤਰ੍ਹਾਂ ਸੁੱਤੇ ਸੁਭਾਅ ਜਿਹੜੀ ਮੋਮਬੱਤੀ ਹੈ ਨਾ, ਲਾਈਟ, ਉਹ ਸਾਨੂੰ ਲੱਗਦਾ ਵੀ ਉਹੀ ਲਾਈਟ ਹੈ, ਲਾਈਟ ਨਹੀਂ ਹੈ, ਲਾਈਟ ਹਰ ਕਿਸ਼ਨ ਚੇਂਜ ਹੋ ਰਹੀ ਹੈ। ਇਸੇ ਤਰ੍ਹਾਂ ਹੀ ਮਾਈਂਡ ਨੂੰ ਆਪਣਾ ਕੰਮ ਕਰ ਲਓ, ਸਾਡਾ ਜਿਹੜਾ ਸਾਡਾ ਬੋਡੀ ਹੈ, ਸਾਡੀ ਜਿਹੜੇ ਅੰਦਰੋਂ ਹੈ, ਉਹ ਅਸੀਂ ਪੋਜ਼ਿਟਿਵ ਰਸਤੇ ਚੱਲ ਰਹੇ ਹਾਂ। ਸੋ ਭਾਈ ਸਾਹਿਬ ਜੇ ਕੋਈ ਮੈਂ ਗਲਤ ਗਿਆ, ਉਹ ਨਹੀਂ, ਸੋਰੀ ਫਾਰ ਦੈਟ, ਮੈਂ ਮਾਫੀ ਚਾਹੁੰਦਾ। ਮੈਂ ਤਾਂ ਜਿੰਨੀ ਕੁ ਮੇਰੀ ਆਕਲ ਹੈ ਤੁਛ ਬੁੱਧੀ, ਜੋ ਮੈਂ ਸਿੱਖਿਆ ਜੋ ਮਰਜ਼ੀ ਮਾਈਂਡ ਕਰਦਾ ਰਹੇ, ਪਰ ਮਾਈਂਡ ਨੂੰ ਢਿੱਲਾ ਪੈ ਚੁੱਕਾ, ਇਹ ਗੱਲ ਪੱਕੀ ਹੈ। ਕਿਉਂਕਿ ਸਾਡੀ ਲਾਈਫ ਦੇ ਵਿੱਚ ਜੂ ਚੇਂਜਿਸ ਆ ਗਈਆਂ, ਠੱਗੀ ਠੋਰੀ ਦੀ, ਬੇਈਮਾਨ ਦੀ, ਨਿੰਦਿਆ ਦੀ, ਇਹਨੂੰ ਵੀ ਗੁੱਸੇ ਨਹੀਂ ਹੁੰਦੇ। ਗੁੱਸੇ ਤਾਂ ਮੈਂ ਵੀ ਜਾ ਕੇ ਘਰੇ ਆਪਣੀ ਜਿਰਾਨੀ ਨਾਲ ਗੁੱਸੇ ਹੋ ਜਾਣਾ, ਹੋਰਾਂ ਨਾਲ ਹੁੰਦਾ ਕਿ ਗਾਹਕਾਂ ਨਾਲ ਮੈਂ ਗੁੱਸੇ ਹੋ ਜਾਣਾ, ਪਰ ਬਾਅਦ ਚ ਇੱਕ ਸਕਿੰਟ ਬਾਅਦ ਰੀਅਲਾਈਜ਼ ਕਰਦਾ ਯਾਰ ਜੇ ਨਾ ਕਹਿੰਦਾ ਤਾਂ ਵੀ ਕੀ ਫਰਕ ਪੈਂਦਾ ਸੀ, ਆਪਣੇ ਆਪ ਨੂੰ ਪਛਤਾਤਾਪ ਕਰੀਦਾ। ਸੋ ਇਹ ਸਾਰੀਆਂ ਚੇਂਜਿਸ ਨੇ ਜਿਹਦੇ ਕਰਕੇ ਮਾਈਂਡ ਕੋਈ ਨਹੀਂ, ਇਹ ਤਾਂ ਮਾਈਂਡ ਅੱਜ ਸਾਨੂੰ ਤੰਗ ਕਰਦਾ, ਫਿਰ ਇੱਦੂ ਵੱਡਾ ਦਾ ਕੋਈ ਫਰੈਂਡ ਵੀ ਨਹੀਂ ਹੋਣਾ, ਫਿਰ ਤਾਂ ਇਹ ਮਾਈਂਡ ਨਹੀਂ ਸਾਨੂੰ ਜ਼ੋਰ ਮਾਰਦਾ, ਕਹਿੰਦਾ ਵੀ ਛੱਡ ਪਰਾਂ ਯਾਰ, ਮੂਵੀ ਮਾਵੀ ਦੇਖਣ ਦੀ ਕੀ ਲੋੜ ਹੈ, ਅੱਧਾ ਕੁ ਘੰਟਾ ਬੈਠਾ ਚੱਲ ਕਰ, ਰਿਸ਼ਤੇਦਾਰ ਆਏ ਨੇ ਕੋਈ ਨਹੀਂ, ਬੈਠੇ ਨੇ ਤੂੰ ਆਪਣੀ ਅੱਖਾਂ ਮੀਚ ਕੇ ਗੱਲ ਕਰ, ਜੋ ਗੱਲਾਂ ਵੀ ਕਰਦੇ ਹੋ ਤੁਸੀਂ ਆਪਣੀ ਸੁਰਤ ਨੂੰ ਉੱਪਰ ਰੱਖ ਦਿਓ, ਇਹ ਸਭ ਚੇਂਜਿਸ ਨੇ, ਹਾਂਜੀ। ਸੋ ਮੈਂ ਕਿਹਾ ਮੈਂ ਜ਼ਿਆਦਾ ਕਹਿ ਗਿਆ, ਸੋ ਨੈਕਸਟ ਲਾਈਨ, ਹੈਲੋ ਹੈਲੋ ਹੈਲੋ, ਹਾਂਜੀ। ਸੋ ਕੋਈ ਨਹੀਂ, ਮੇਰਾ ਹੁਣ ਮੈਂ ਆਪ ਭੁੱਲ ਗਿਆ ਹੁਣ ਆਪਾਂ ਕਿੱਥੇ ਗੱਲ ਕਰਦੀ। ਮੈਂ ਹਾਂ ਗੱਲ ਕਰ ਰਿਹਾ ਸੀ ਵੀ ਜਿਹੜੇ ਦੋ ਭਰਾ ਸੀਗੇ, ਜਦੋਂ ਉਹਨਾਂ ਨੂੰ ਸਾਸ ਹੋ ਗਈ ਅਸੀਂ ਇੱਕੋ ਪਿਓ ਦੇ ਬੰਦੇ ਹਾਂ, ਤੇ ਉਹਨਾਂ ਦੀ ਜਿਹੜੀ ਨਫ਼ਰਤ ਸੀ ਉਹ ਪਿਆਰ ਚ ਬਦਲ ਗਈ। ਸੋ ਕਹਿਣ ਦਾ ਮੇਰਾ ਭਾਵ ਹੈ ਕਿ ਆਪਾਂ ਨੂੰ ਹਮੇਸ਼ਾ ਇਹ ਗੱਲ, ਜਦੋਂ ਜੀ ਆਪਾਂ ਚੰਗੇ ਪਾਸੇ ਲੱਗਦੇ ਹਾਂ, ਸਾਰੀ ਕੁਦਰਤ ਜਿਹੜੀ ਉਸ ਪਰਮਾਤਮਾ ਨੇ ਬਣਾਈ ਹੈ, ਹਾਂਜੀ, ਸੋ ਇਸ ਕਰਕੇ ਜਦੋਂ ਅਸੀਂ ਉਹਦੇ ਉੱਤੇ ਵਿਸ਼ਵਾਸ ਕਰਾਂਗੇ ਤੇ ਫਿਰ ਸਾਡੀ ਸੋਚ ਬਿਲਕੁਲ ਬਦਲ ਜਾਂਦੀ ਹੈ। ਜਿਸ ਕੇ ਦਿਲ ਮੇਂ ਪ੍ਰੇਮ ਔਰ ਵਿਸ਼ਵਾਸ ਕਾ ਫੂਲ ਖਿਲ ਜਾਤਾ ਹੈ, ਜਿਸ ਕੇ ਦਿਲ ਮੇਂ
प्रेम और विश्वास का फूल खिल जाता है, फिर उसे हर मुश्किल में निकलने का रास्ता मिल जाता है। जो साडा विश्वास पक्का हो गया, प्रेम पक्का हो गया उस अल्टीमेट रियलिटी के नाल, फिर साडे कोल मुश्किलां मशकलां कोई नहीं खड़दियां, फिर अपने आप ही हौली 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 साडी जिहड़ी वे ऑफ लाइफ चेंज हो जाती है। भावें सानूं नहीं लगता, पता लोगों को पता लग जाता भी इह हुण कोई चेंजिज आईआं ने। जदों असीं साडी किसे उपरले अफसर नाल दोस्ती होवे, पंजाब आपां पंजाबी आ सारे, जे किसे आई जी नाल जां एस एस पी नाल जां डी आई जी नाल साडी दोस्ती होवे, असीं सिपाहियां भी हौलदारां भी थानेदारां भी कदों परवाह करदे आ। ते जे असीं मालक दे दर लगे हुए आ, अंदर आपां मेहनत करी जांदे आ, छोटियां छोटियां मुसीबतां सानूं कख नहीं कर सकदियां, फिर साडे कोल खुशी खुशी हुंदी है। पर हां ਇਹ ਹੈ ਵੀ ਸਾਡਾ ਮਨ ਸ਼ਰਾਰਤੀ ਹੈ, ਮਨ ਦਾ ਤਾਂ ਕੋਈ ਹੱਲ ਨਹੀਂ ਹੈ, ਕਿਉਂਕਿ ਸਦੀਆਂ ਤੋਂ ਇਹ ਲੰਗਰ ਚਾਲਾਂ ਚੱਲਦਾ ਆ ਰਿਹਾ। ਤੁਸੀਂ ਦੇਖੋ ਨਾ ਸ਼ਰਾਰਤੀ ਕਿੰਨਾ ਕੁ ਹੈ। ਆਪਾਂ ਕਿਸੇ ਦੇ ਘਰੇ ਜਾਂਦੇ ਹਾਂ, ਸ਼ਰਾਰਤੀ ਮਨ ਹੁੰਦਾ, ਉਹ ਬੰਦਾ ਪੁੱਛਦਾ ਵੀ ਹਾਂਜੀ ਭਾਜੀ ਵੈਲਕਮ, ਠੰਡਾ ਪੀਓਗੇ ਕਿ ਗਰਮ, ਚਾਹ ਪੀਓਗੇ ਕਿ ਕੋਕ ਪੀਓਗੇ। ਅੱਗੇ ਬੰਦਾ ਸ਼ਰਾਰਤੀ ਹੈ, ਉਹ ਕਹਿੰਦਾ ਕੋਈ ਨੀ ਭਾਜੀ, ਜਿੰਨਾ ਚਿਰ ਚਾਹ ਬਣਦੀ ਉਨਾ ਚਿਰ ਕੋਕ ਲੈ ਆਓ, ਅਲਾ ਦੋਨੋਂ ਪੀ ਲੈਂਦਾ। ਉਹਨਾਂ ਨੇ ਸਾਨੂੰ ਪੁੱਛਿਆ ਵੀ ਦੋਨਾਂ ਚੋਂ ਇੱਕ ਚੂਜ਼ ਕਰ, ਕੋਕ ਪੀ, ਠੰਡਾ ਪੀਂਦਾ ਕਿ ਚਾਹ ਪੀਂਦਾ। ਉਹ ਸ਼ਰਾਰਤੀ ਬੰਦਾ ਸੀ, ਮਨ ਮਨ ਕਹਿੰਦਾ ਕੋਈ ਨੀ, ਜਿੰਨਾ ਚਿਰ ਚਾਹ ਬਣਦੀ ਉਹਨਾਂ ਚਿਰ ਕੋਕ ਲੈ ਆਓ। ਸੋ ਇਸੇ ਤਰ੍ਹਾਂ ਹੀ ਇੱਕ ਬੰਦਾ ਵੈਸ਼ਨੋ ਦੇਵੀ ਮਾਤਾ ਦੇ ਗਿਆ, ਉੱਥੇ ਮੈਨੂੰ ਜਿੱਥੇ ਮੈਂ ਸੁਣ ਜਿਹਾ ਆਪਣਾ ਤਜਰਬਾ ਹੀ ਦੱਸ ਸਕਦਾ, ਉੱਥੇ ਲੰਬੀਆਂ ਲਾਈਨਾਂ ਆਉਂਦੀਆਂ, 6-6, 7-7 ਘੰਟੇ ਬਾਅਦ ਕਈ ਵਾਰੀ ਦਰਸ਼ਨ ਕਰਨ ਦੇ ਅੰਦਰ ਮੰਦਰ ਦੇ ਐਂਟਰ ਕਰਨ ਦੇ ਟਾਈਮ ਲੱਗ ਜਾਂਦਾ। ਉੱਥੋਂ ਦੇ ਜਿਹੜੇ ਪਾਂਡੇ ਹੁੰਦੇ ਨੇ, ਪੁਜਾਰੀ ਹੁੰਦੇ ਨੇ, ਪੰਡਿਤ ਹੁੰਦੇ, ਉਹ ਕੀ ਕਰਦੇ ਨੇ ਕਿ ਲੋਕਾਂ ਦਾ ਪਹਿਲਾਂ ਹੀ ਗੰਢ ਸੰਢ ਲਾ ਦੇਣਾ, ਕੋਈ ਵੀ ਹੁੰਦੀ ਹੈ ਰੱਬ ਨੂੰ ਕਿਹੜਾ ਬਖਸ਼ਦੇ ਨੇ, ਉਹਨਾਂ ਨੂੰ ਕਹਿੰਦੇ ਨੇ ਵੀ ਓਕੇ ਸਾਨੂੰ 100 ਰੁਪਇਆ ਦਿਓ, ਤੁਹਾਨੂੰ ਤੁਸੀਂ ਬਾਹਰ ਹੀ ਪਿੱਛੋਂ ਦੀ ਜਾ ਕੇ ਮਾਤਾ ਦੇ ਛੇਤੀ ਦਰਸ਼ਨ ਕਰਾ ਲਓ, 7 ਘੰਟੇ ਖੜ੍ਹਨ ਦੀ ਲੋੜ ਨਹੀਂ। ਇਸ ਲਈ ਕੋਈ ਮੇਰੇ ਵਰਗਾ ਮਗਰਾ ਖੜਿਆ ਸੀ ਲਾਈਨ 'ਚ, ਉਹ ਲਾਈਨ 'ਚ ਖੜਾ ਰਿਹਾ ਤੇ ਉਹਦੇ ਪਿੱਛੇ ਪਿੰਡ ਜੀ ਆ ਗਏ ਜਾਂ ਪੁਜਾਰੀ ਆ ਗਏ ਜਾਂ ਕੋਈ ਜਿਹੜਾ ਵੀ ਕਹਿੰਦੇ ਬੰਦਾ ਆ ਗਿਆ, ਉਹਦਾ ਕਮੀਜ਼ ਖਿੱਚੀ ਜਾਵੇ, ਕਮੀਜ਼ ਕੀ ਕਹਿੰਦਾ ਭਾਈ ਸਾਹਿਬ, ਭਾਈ ਸਾਹਿਬ ਸਾਡੇ 6 ਘੰਟੇ ਲੱਗਣੇ ਨੇ, ਮੈਂ ਤੁਹਾਨੂੰ ਛੇਤੀ ਦਰਸ਼ਨ ਕਰਾ ਲਿਆ 100 ਰੁਪਏ 'ਚ। ਸੁਣੋ ਉਹਨੇ ਕੀ ਕਿਹਾ, ਉਹਨੇ ਕਮੀਜ਼ ਖਿੱਚ ਕੇ ਝਟਕੇ ਜਾ ਮਾਰ ਕੇ ਗਿਆ, ਕਰੇ ਭਾਈ ਸਾਹਿਬ ਕਹਿੰਦੇ ਮਾਤਾ ਦੇ ਨਾਲ ਸਾਨੂੰ ਛੇਤੀ ਦਰਸ਼ਨ ਕਰਾ ਦੇਣਾ 100 ਰੁਪਏ 'ਚ, ਕਹਿੰਦੇ 7 ਘੰਟੇ ਲੱਗਣਗੇ ਇੱਥੇ ਤਾਂ। ਉਹ ਖਿੱਚੀ ਜਾਵੇ, ਉਹ ਪਰਵਾਹ ਨਾ ਕਰੇ, ਚੁੱਪ ਕਰਕੇ ਅੱਖਾਂ ਮੀਚ ਕੇ ਜਾਈਏ, ਜਾਂਦੇ ਅੱਗੇ ਤੁਰੀ ਜਾਵੇ ਤੇ ਉਹਦਾ ਜੋ ਵੀ ਕਮੀਜ਼ ਜਦੋਂ ਫੜਨ ਲੱਗਾ ਕਿ ਹਟਦਾ ਨਹੀਂ, ਉਹਨੇ ਪਿੱਛੇ ਨੂੰ ਮੁੜਿਆ, ਉਹਦੀ ਪੰਡਤ ਦੀ ਬਾਹ ਫੜ ਲਈ, ਕਹਿੰਦਾ ਕੀ ਗੱਲ ਹੈ ਦੱਸ ਮੈਨੂੰ, ਕਹਿੰਦਾ ਮੈਂ ਕਹਿੰਦਾ ਵੀ ਉੱਥੇ 7-8 ਘੰਟੇ ਲੱਗ ਜਾਣੇ ਮੰਦਿਰ ਦੇ ਅੰਦਰ ਜਾਣ ਨੂੰ, ਤੂੰ ਮੈਨੂੰ 100 ਰੁਪਇਆ ਦੇ ਤੇ ਮੈਂ ਦੂਜੇ ਬੱਸੋਂ ਮਿਲ ਜਾ ਕੇ ਛੇਤੀ ਦਰਸ਼ਨ ਕਰਾ ਦੇਣਾ। ਉਹਨੇ ਉਹਦੀ ਬਾਹ ਫੜ ਲਈ, ਕਹਿੰਦਾ ਪੰਡਤ ਜੀ ਤੁਸੀਂ ਮੈਨੂੰ 50 ਹੀ ਦਿਓ, ਮੈਂ ਦਰਸ਼ਨ ਹੀ ਨਹੀਂ ਕਰਦਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹਦਾ ਮਾਇੰਡ ਹੈ ਨਾ, ਮਾਇੰਡ ਦੀ ਤਰਕੀਬ ਲੱਭਣੀ ਬਹੁਤ ਔਖੀ ਹੈ, ਹਾਂਜੀ। ਸੋ ਇਸੇ ਕਰਕੇ ਤਾਂ ਬੁੱਲੇ ਸ਼ਾਹ ਨੇ ਕਿਹਾ ਸੀਗਾ, ਬੁੱਲਿਆ ਰੱਬ ਤੇ ਰੱਖ ਭਰੋਸਾ ਨਾ ਫਿਰ ਡਾਵਾਂ ਡੋਲ, ਬੁੱਲਿਆ ਰੱਬ ਤੇ ਰੱਖ ਭਰੋਸਾ ਨਾ ਫਿਰ ਡਾਵਾਂ ਡੋਲ, ਇੱਕ ਭਰੋਸਾ ਰਹਿਮਤ ਵਾਲੇ ਕਈ ਵਾਰ ਦਿੰਦਾ ਖੋਲ। ਜੇ ਸਾਨੂੰ ਉਹਦੇ ਤੇ ਭਰੋਸੇ ਰੱਖ ਕੇ ਆਪਣੀ ਚਾਲ ਚੱਲਦੇ ਹਾਂ ਤੇ ਕੋਈ ਸਾਨੂੰ ਤਾਕਤ ਦੁਨੀਆ ਦੀ ਰੋਕ ਨਹੀਂ ਸਕਦੀ, ਅਸੀਂ ਸਿੱਧੇ ਪਾਸੇ ਜਾ ਰਹੇ ਹਾਂ, ਬਿਲਕੁਲ ਸਿੱਧੇ ਪਾਸੇ ਜਾ ਰਹੇ ਹਾਂ, ਬਿਲਕੁਲ ਸਿੱਧੇ ਪਾਸੇ ਜਾ ਰਹੇ ਹਾਂ, ਹਾਂਜੀ। ਇਹ ਗੱਲ ਵਿਸ਼ਵਾਸ ਦੀ ਹੈ, ਪਿਆਰ ਦੀ ਹੈ। ਸੋ ਆਪਾਂ ਹੁਣ ਲਾਸਟ ਗਾਣਾ ਵੀ ਸੁਣਦੇ, ਮੈਂ ਵੀ ਥੱਕ ਗਿਆ ਅੱਜ। ਹੈਲੋ, ਹਾਂਜੀ ਸੌਂਗ
ਇੱਕ ਦਿਨ ਬਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਣਗੇ ਪਿਆਰੇ ਤੇਰੇ ਕੋ, ਇੱਕ ਦਿਨ ਬਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਣਗੇ ਪਿਆਰੇ ਤੇਰੇ ਕੋ, ਦੂਜੇ ਕੇ ਹੋਠੋਂ ਕੋ ਦੇਖਕਰ ਆਪਣੇ ਕੀ ਕੋਈ ਨਿਸ਼ਾਨੀ ਛੋੜ ਫਿਰ ਦੁਨੀਆ ਤੇ ਗੋ, ਇੱਕ ਦਿਨ ਬਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਏਗੇ ਚਾਰੇ ਤੇਰੇ ਕੋ। ਲਾ 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 ਪਤ ਮੈਂ ਕਾਟੇ ਲਾਖ ਬਿਛਾਏ
होनी तो फिर भी बिछड़ा यार मिलाए, अनहोनी सपने कांटे लाख बिछाए, होनी तो फिर भी बिछड़ा यार मिलाए। ये बिरहा ये दूरी तो पल की मजबूरी, फिर कोई दिल वाला काहे तो घबराए।
वेलकम बैक। जिस तरह के तुहानू पता ही है कि हुण आपां पंज चार मिनट रहिण दिंदे कि आपां गलबात कर रहे सी, भाई साहब दा बहुत वधिया क्वेश्चन सीगा। सानू जिंदगी दे विच छोटियां 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 गल्लां तों असीं बहुत कुछ सीख सकदे हां। असीं सीखना होवे तुसीं देख लो अपने घर दे विच। मैं हुण मेरे सामने मैं देखिया सीगा जिथे मैं बैठा ते खुंजे दे विच तीन चार कीड़ियां तुरियां जांदियां, एंट है ना, कीड़ियां अपने घरां च वी हुंदियां। उदों सीख लो, मैं हुण देख रहा सीगा वी मैनूं अपना तजर्बा गा कीड़ियां तों वी कीड़ी जिहड़ी चलदी है तुसीं उहदे मूहरे डंडा रख दो, सोटी रख दो, कुछ कौली रख दो, गलास रख दो, उह टप के जां इधर उधर घूम के चली जांदी है। ਤੁਸੀਂ ਜੇ ਲਗਾਤਾਰ ਰੱਖੀ ਜਾਓਗੇ ਹੌਲੀ ਹੌਲੀ ਆਪਣੀ ਚਾਲ ਅੱਗੇ ਨੂੰ ਵਧਦੀ ਜਾਂਦੀ, ਉਹ ਕਦੇ ਪਿੱਛੇ ਨਹੀਂ ਮੁੜਦੀ, ਹੈ ਨਾ। ਸੋ ਉਹ ਕੀ ਕਹਿੰਦਾ ਜਿਵੇਂ ਕਿੰਗ ਬਰੂਸ ਐਂਡ ਦਾ ਸਪਾਈਡਰ ਸੀ, ਸਕੂਲ ਚ ਪੜ੍ਹਦੇ ਮਾਸਟਰ ਸਾਨੂੰ ਕੁੱਟ ਕੁੱਟ ਕੇ ਸਿਖਾਉਂਦਾ ਹੁੰਦਾ ਵੀ ਟਰਾਈ ਟਰਾਈ ਹੋ ਗਈ ਕਿੰਗ ਬਰੂਸ ਐਂਡ ਦਾ ਸਪਾਈਡਰ, ਵੀ ਉਹਨੇ ਰਾਜੇ ਨੇ ਕਿਵੇਂ ਸਪਾਈਡਰ ਤੋਂ ਸਿੱਖਿਆ ਕਿ ਬਾਰ ਬਾਰ ਡਿੱਗਦੀ ਹੈ ਉੱਪਰ ਚੜ੍ਹਦੀ ਹੈ, ਬਾਰ ਬਾਰ ਡਿੱਗਦੀ ਹੈ ਉੱਪਰ ਚੜ੍ਹਦੀ ਹੈ। ਇਸ ਤਰ੍ਹਾਂ ਕੀੜੀ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਕੀੜੀ ਕਦੇ ਰੁਕਦੀ ਨਹੀਂ ਹੈ, ਹੈ ਨਾ। ਹਾਂ ਜੇ ਤੁਸੀਂ ਉਹਦੇ 'ਤੇ ਪੱਥਰ ਹੀ ਰੱਖਦੇ ਹੋ ਤਾਂ ਉਹਨੂੰ ਮਾਰਨਾ ਤਾਂ ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਮਾਰਨਾ ਨਹੀਂ ਜਿੱਦਣ ਮਰਜ਼ੀ ਤੁਸੀਂ ਉਹਦੇ ਵਿੱਚ ਰੁਕਾਵਟ ਪਾਓ ਉਹ ਦੂਜੇ ਪਾਸੇ ਦੀ ਰਸਤਾ ਕਰਨੇ, ਸੋਟੀ ਰੱਖ ਦਿਓ ਸੋਟੀ ਦੇ ਉੱਪਰ ਦੀ ਚੜ੍ਹ ਕੇ ਜਿਹੜੀ ਵੀ ਪੱਥਰ ਹੈ ਉਹ ਪੱਥਰ ਦੇ ਉੱਪਰ ਜੋ ਕੇ ਚੜ੍ਹੀ ਉਹ ਕਦੇ ਰੁਕਦੀ ਨਹੀਂ। ਸੋ ਜਿਹੜੇ ਬੰਦੇ ਕਿਤੇ ਰੁਕਦੇ ਨਹੀਂ ਆਪਣੀ ਮੰਜ਼ਿਲ ਨੂੰ ਉਹ ਇੱਕ ਦਿਨ ਜ਼ਰੂਰ ਪ੍ਰਾਪਤ ਕਰ ਲੈਂਦੇ। ਆਪਾਂ ਐਡੀਸਨ ਦਾ ਨਾਂ ਸੁਣਿਆ ਹੋਊਗਾ ਜਿਹੜੇ ਹੁਣ ਲਾਈਟ ਬੱਲਬ ਦੀ ਕਾਢ ਕੱਢੀ ਸੀਗੀ, ਉਹਨੇ ਹਜ਼ਾਰਾਂ ਵਾਰ ਉਹਨੂੰ ਲੋਕ ਪਾਗਲ ਕਹਿਣ ਲੱਗੇ ਸੀ, ਕਰਦੇ ਪਾਗਲ ਆ, ਕਾਮਯਾਬ ਨਹੀਂ ਹੁੰਦਾ ਸੀ, ਪਰ ਇੱਕ ਦਿਨ ਜਿਹੜੇ ਹੁਣ ਲਾਈਟ ਦੀ ਅਸੀਂ ਇੰਜੋਏ ਕਰਦੇ ਨਾ ਇਹ ਥੋਮਸ ਐਡੀਸਨ ਨੇ ਕਾਢ ਕੱਢੀ ਸੀਗੀ। ਜਿਹੜੇ ਬੰਦੇ ਮਿਹਨਤ ਕਰਦੇ ਨੇ ਸਾਨੂੰ ਕੀੜੀ ਤੋਂ ਸਿੱਖਣ ਦੀ ਲੋੜ ਹੈ, ਇਹ ਨਹੀਂ ਵੀ ਸਾਨੂੰ ਪ੍ਰਾਪਤ ਨਹੀਂ ਹੋਇਆ, ਕੋਸ਼ਿਸ਼ ਕਰੀ ਚਲੋ ਕਰੀ ਚਲੋ ਕਰੀ ਚਲੋ, ਇੱਕ ਦਿਨ ਉਹ ਦਿਨ ਦੂਰ ਨੂੰ ਜਦੋਂ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ। ਔਰ ਦੂਸਰਾ ਕੀੜੀ ਹਮੇਸ਼ਾ ਆਪਣਾ ਲਕਸ਼ ਰੱਖਦੀ ਹੈ, ਟਾਰਗੇਟ ਰੱਖਦੀ ਹੈ। ਜਿਸ ਤਰ੍ਹਾਂ ਸਾਡਾ ਟਾਰਗੇਟ ਹਰ ਇੱਕ ਬੰਦੇ ਦਾ ਆਪਣਾ ਹੁੰਦਾ ਵੀ ਅੰਦਰ ਜਾਣਾ, ਉਹਦੇ ਨਾਲ ਮਿਲਾਪ ਕਰਨਾ, ਕੁਛ ਕਰਨਾ, ਹਾਂਜੀ, ਰੂਹਾਨੀ ਦੇ ਤੌਰ ਤੇ। ਇਸ ਤਰ੍ਹਾਂ ਕੀੜੀ ਵੀ ਲਕਸ਼ ਰੱਖਦੀ ਹੈ। ਰਸੋਈ ਦੇ ਵਿੱਚ ਜਦੋਂ ਅਸੀਂ ਚਾਹ ਵਰਗੋ ਕਿਸੇ ਖੰਡ ਪਾਉਂਦੇ ਹਾਂ ਆਪਣੇ ਪਤੀਲੇ ਦੇ ਵਿੱਚ, ਕਈ ਵਾਰੀ ਜਿਹੜਾ ਖੰਡ ਦਾ ਦਾਣਾ ਹੁੰਦਾ ਉਹ ਰਸੋਈ 'ਚ ਡਿੱਗੇ ਨੂੰ ਸਾਨੂੰ ਲੱਭਦਾ ਨਹੀਂ, ਪਰ ਦੇਖ ਲਓ ਕੀੜੀ ਨੂੰ ਇੰਨੀ ਸਿਕਸ ਜਿਹੜੀ ਸਮੈਲ ਹੈ ਨਾ, ਉਹਦੀ ਸਮੈਲ ਸਮੈਲ ਦੀ ਜਿਹੜੀ ਪਾਵਰ ਹੈ ਸੈਂਸ, ਉਹਨੂੰ ਫੱਟ ਪਾ ਲੈਂਦੇ, ਚੁੱਪ ਕਰਕੇ ਆ ਕੇ ਦਾਣਾ ਚੱਕ ਕੇ ਲੈਣੀ, ਉਹਨੂੰ ਲਕਸ਼ ਦਾ ਪਤਾ ਵੀ ਮੈਂ ਕਿੱਥੋਂ ਪ੍ਰਾਪਤ ਕਰਨਾ। ਇਸ ਤਰ੍ਹਾਂ ਸਾਡਾ ਵੀ ਲਕਸ਼ ਜਿਹੜਾ ਹੈਗਾ ਉਹ ਪਰਮਾਤਮਾ ਨੂੰ ਮਿਲਣਾ ਹੈ, ਤੇ ਉਹਦੇ ਲਈ ਵੀ ਅਸੀਂ ਅੰਦਰ ਮਿਹਨਤ ਕਰੀਏ, ਕੀੜੀ ਤੋਂ ਸਿੱਖ ਲਈਏ। ਜਿਵੇਂ ਮੈਂ ਤੁਹਾਨੂੰ ਦੱਸਿਆ ਪਿਛਲੇ ਵੀ ਚੋਰ ਤੋਂ ਸਿੱਖ ਸਕਦੇ ਹਾਂ ਅਸੀਂ, ਬੱਚੇ ਤੋਂ ਸਿੱਖ ਸਕਦੇ ਹਾਂ ਅਸੀਂ, ਕੁੱਤੇ ਤੋਂ ਸਿੱਖ ਸਕਦੇ, ਰੋਜ਼ਾਨਾ ਸਿੱਖਣੇ ਕਿਸੇ ਗੱਲ ਤੋਂ ਵੀ ਸਿੱਖ ਲਓ। ਇਹ ਅਪਰੋਚ ਹੈ ਜਿਹਦੇ ਨੂੰ ਮਰਜ਼ੀ ਤੁਸੀਂ ਦੇਖੋਗੇ ਤੁਸੀਂ ਉਹਦੇ ਬਾਰੇ ਕੋਈ ਨਾ ਕੋਈ ਜ਼ਰੂਰ ਗੱਲ ਸਿੱਖ ਲੈਂਦੇ ਹੋ, ਹਾਂਜੀ। ਸੋ ਇਸ ਕਰਕੇ ਕਦੇ ਵੀ ਪਹਿਲੀ ਗੱਲ ਤੇ ਕੰਪਨੀ ਵਧੀਆ ਰੱਖੋ। ਕੰਪਨੀ ਦਾ ਇਹ ਵੀ ਜਿਹੋ ਜਿਹੀ ਕੰਪਨੀ ਹੈ, ਜੇ ਚੁਗਲਖੋਰਾਂ ਦੀ ਕੰਪਨੀ ਰੱਖਾਂ, ਸ਼ਰਾਬੀ ਕੁਆਬੀਆਂ ਦੀ ਰੱਖਾਂ ਦਿੰਦੇ ਤੇ ਐਵੇਂ ਲੜਾਈ ਝੜੇ ਝਗੜੇ ਰੱਖੋ, ਗਾਲਾਂ ਕੱਢਣਾ ਦੇਖੋ। ਉਹ ਸਰੋਜ ਮੈਨੂੰ ਯਾਦ ਹੈ ਯੂਮ ਦੇ ਉੱਤੇ ਸਾਨੂੰ ਕੋਈ ਬੰਦੇ ਮਿਲੇ, ਉਹ ਹਰ ਗੱਲ ਦੇ ਵਿੱਚ ਸੋਨਾ 'ਚ ਬੈਠੇ ਸੀ, ਹਰ ਗੱਲ ਦੇ ਵਿੱਚ ਭੈਣ ਦੀ ਮਾਂ ਦੀ ਉਹ ਮਨੇਰੇ ਜੇ ਕਹਿੰਦੇ ਸੀ, ਮੈਨੂੰ ਕਹਿੰਦੇ ਭਾਅ ਜੀ ਤੁਸੀਂ ਬੋਲਦੇ ਹੀ ਨਹੀਂ ਕੁਛ। ਮੈਂ ਕਿਹਾ ਯਾਰ ਕੀ ਬੋਲਾਂ, ਤੁਸੀਂ ਕੋਈ ਜਿਹੜੀ ਗੱਲ ਕਹਿੰਦੇ ਝੂਠੀ ਕਹਿੰਦੇ, ਉਹ ਮੇਰਾ ਅੱਖਾਂ ਲਾਲ ਜੀ ਕਰਕੇ ਪੈ ਗਿਆ ਮੇਰੇ ਮਗਰ। ਕਹਿੰਦਾ ਮੈਸੀ ਕਿਹੜੀ ਗੱਲ ਝੂਠੀ ਕੀਤੀ ਹੈ, ਮੈਂ ਕਿਹਾ ਮੇਰੇ ਬੱਚਿਆਂ ਵਰਗੇ ਸੋਚ ਕੇ ਦੇਖ ਤੂੰ ਕੀ ਕਿਹਾ, ਜਦੋਂ ਵੀ ਤੂੰ ਸ਼ੁਰੂ ਕਰਦਾ ਉਹ ਠੀਕ ਹੈ ਨਾ ਭੈਣ ਦੀ, ਅੱਗੇ ਮੈਂ ਕੁਛ ਕਹਿ ਨਹੀਂ ਸਕਦਾ ਮਾਂ ਦੀ, ਇਹ ਸੱਚੀ ਗੱਲ ਹੈ। ਉਹ ਕਹਿੰਦਾ ਜੀ ਉਹ ਤਾਂ ਮੂੰਹ ਚੜੀ ਹੋਈ ਹੈ। ਮੈਂ ਕਿਹਾ ਬੰਦ ਕਰੋ, ਇਹਦਾ ਮਤਲਬ ਤਾਂ ਸੋਚੋ ਕੀ ਹੈ ਵੀ ਆਪਾਂ ਤਾਂ ਫਿਰ ਬਹੁਤ ਗੰਦੇ ਬੰਦੇ ਆ। ਉਹਨੇ ਉਹ ਸ਼ਰਮ ਨਹੀਂ, ਮੈਨੂੰ ਯਾਦ ਹੈ ਵੀ ਪਿਛਲੇ 10 ਸਾਲਾਂ 'ਚ ਉਹ ਮੇਰਾ ਚੰਗਾ ਫਰੈਂਡ ਹੈ, ਉਹ ਜਦੋਂ ਗੋਡੇ ਹੱਥ ਨਾਲ ਕਹਿੰਦਾ ਅੰਕਲ ਜੀ, ਜਦੋਂ ਮੈਂ ਜਾ ਕੇ ਘਰੇ ਗੱਲ ਦੱਸਿਆ ਨਾ ਮੇਰੀ ਘਰ ਵਾਲੇ, ਕਹਿੰਦੇ ਉਹਦੇ ਕੰਨ ਚੰਗੀ ਤਰ੍ਹਾਂ ਖਿੱਚੇ ਅੰਕਲ ਨੇ, ਵੀ ਉਹ ਗੱਲ ਕਿ ਉਹ ਆਦਤ ਤਾਂ ਪੈ ਗਈ। ਨਹੀਂ ਕਹਿੰਦਾ ਮੂੰਹ ਚੜੀ ਹਰ ਗੱਲ 'ਚ, ਜਨਾਨੀ ਵੀ ਕੋਲੇ ਬੈਠੀ ਹੈ, ਭੈਣ ਵੀ ਬੈਠੀ ਹੈ, ਮਾਂ ਵੀ, ਮਾਂ ਦੀ ਗੱਲ, ਭੈਣ ਦੀ ਗੱਲ, ਉੱਥੋਂ ਹੀ ਗੱਲ ਸ਼ੁਰੂ ਕਰ ਦਿੰਦੇ ਅਸੀਂ ਪੁਲਿਸ 'ਚ ਆਉਂਦੇ ਹਾਂ। ਸੋ ਇਹ ਗੱਲ ਸੋਚ ਲਈਏ, ਕੰਪਨੀ ਵੀ ਅਸਰ ਹੋਏ ਨਾ, ਕੰਪਨੀ ਹੋਊਗਾ ਸੋਨੀ ਵਧੀਆ ਭਾਸ਼ਾ ਹੋਊਗੀ। ਜੇ ਕੰਪਨੀ ਚੰਗੀ ਤੁਸੀਂ ਰੱਖੋਗੇ, ਜੇ ਸ਼ਾਮ ਨੂੰ ਜਾਣਾ ਹੀ ਠੇਕੇ ਹੈ ਤਾਂ ਆਟੋਮੈਟਿਕਲੀ ਫਿਰ ਡਾਟਾ ਦਾ ਖੁੱਲ੍ਹਣਾ, ਜਾਂ ਨੂਨ ਦੀ ਗਲੀ ਨਾਲ ਜਾਂ ਮਾਂਡੇ ਭੁਰਜੀ ਨਾਲ ਮੀਟ ਨਾਲ ਸ਼ਰਾਬ ਵੀ ਪੀਓਗੇ, ਹੋਰ ਉੱਥੇ ਕੀ ਕਰੋਗੇ। ਜੇ ਚੰਗੀ ਕੰਪਨੀ ਹੋਊਗੀ ਤਾਂ ਕਹੋਗੇ ਚਲੋ ਸਮੂਦੀ ਲਿਆ ਦਿਓ, ਐਪਲ ਸ਼ੇਕ ਲਿਆ ਦਿਓ, ਕੁਛ ਹੋਰ ਲਿਆ ਦਿਓ, ਠੰਡਾ ਪੀ ਲੈਣੇ, ਚਾਹ ਪੀ ਲੈਣੇ, ਸਮੋਸੇ ਖਾ ਲੈਣੇ। ਅਤੇ ਜੇ ਜੂਏ ਜਾਣਾ ਉੱਥੇ ਕਸੀਨੋ 'ਤੇ ਜਾਣਾ, ਫਿਰ ਲਾਓਗੇ ਹੀ $2, $4, $5 ਖੀਰ ਜੋ ਜੁਹਾਰੀਏ ਬਣੋਗੇ, ਹਾਂਜੀ, ਗੈਂਬਲਿੰਗ ਕਰੋਗੇ। ਸੋ ਕੰਪਨੀ ਦਾ ਬਹੁਤ ਅਸਰ ਹੈ, ਕੋਸ਼ਿਸ਼ ਕਰੀਏ ਅਸੀਂ ਕੰਪਨੀ ਆਪਣੀ ਵਧੀਆ ਰੱਖੀਏ। ਜ਼ਿਆਦਾ ਕੰਪਨੀ ਦੀ ਲੋੜ ਨਹੀਂ ਵੀ 100 ਰੱਖਣਾ 200 ਕਰੋਗੇ, ਦੁੱਖ ਸੁੱਖ 'ਚ ਕੰਮ ਆਉਣ ਵਾਲੇ ਕੋਈ ਨਹੀਂ, ਸਭ ਤਮਾਸ਼ਾ ਦੇਖਣ ਵਾਲੇ ਹੁੰਦੇ ਨੇ। ਦੁੱਖ ਸੁੱਖ 'ਚ ਤਾਂ ਇੱਕ ਅੱਧਾ ਬੰਦਾ ਵੀ ਆ ਜਾਏ, ਦੋਸਤ ਵੀ ਉਸ ਦਾ, ਤੁਹਾਡਾ ਭੈਣ ਭਰਾ ਵੀ ਉਹਦਾ, ਰਿਸ਼ਤੇਦਾਰ ਵੀ ਉਸਦਾ। ਦੇਖੋ ਜਿਹੜਾ ਬੰਦਾ ਤੁਹਾਡੇ ਦੁੱਖ ਸੁੱਖ 'ਚ ਆਉਂਦਾ, ਉਹਦਾ ਘੁੱਟ ਕੇ ਲੜ ਫੜ ਦਿਓ, ਉਹਨੂੰ ਛੱਡਣ ਉਹਦੀ ਫਿਰ ਔਗਣ ਨਾ ਲੱਭਣ ਦੀ ਕੋਸ਼ਿਸ਼ ਕਰੋ। ਕਿਉਂਕਿ ਕਈ ਬੰਦੇ ਹੁੰਦੇ ਨੇ ਐਵੇਂ ਬਿਨਾ ਮਤਲਬ ਗੁੱਸੇ ਹੁੰਦੇ ਨੇ, ਆਪਣੀ ਪਰਚੋਲ ਨਹੀਂ ਕਰਦੇ ਵੀ ਕਿੰਨਾ ਕੁ ਝੂਠ ਬੋਲਦੇ, ਕਿੰਨੀ ਹੇਰਾਫੇਰੀ ਕਰਦੇ, ਆਪਣੇ ਸਕੇ ਪਿਓ ਨੂੰ ਨਹੀਂ ਛੱਡਦੇ, ਸਕੀ ਮਾਂ ਨੂੰ ਨਹੀਂ ਛੱਡਦੇ ਜਦੋਂ ਉਹ ਹੇਰਾਫੇਰੀ ਕਰਨ ਤੇ ਆ ਜਾਂਦੇ ਨੇ। ਸੋ ਉਹ ਹੇਰਾਫੇਰੀ ਨਾਲ ਤਾਂ ਨਹੀਂ ਜਾਂਦੀ, ਆਪਣੇ ਨਾਲ ਹੀ ਸਟੈਂਪ ਲਵਾ ਲੈਂਦੇ ਨੇ। ਸੋ ਆਪਣੀ ਕੰਪਨੀ ਬਦਲੋ। ਤਾਂ ਹੀ ਕਹਿੰਦੇ ਨਾ ਵੀ ਕਬੀਰ ਸੰਗਤ ਸਾਧ ਕੀ ਜਾ ਕੀ ਭੂਸੀ ਖਾਏ ਖੀਰ ਖਾਂਡ ਪਤਨ ਸਮਥਿੰਗ ਲਾਈਕ ਦਿਸ। ਉਹ ਕਹਿੰਦੇ ਨੇ ਵੀ ਸਾਧ ਸੰਗਤ ਜਿਹੜੀ ਆ ਉਹ ਵੀ ਸੰਗਤ ਸਾਧਾਂ ਦੀ ਸੰਤਾਂ ਦੀ ਚੰਗੇ ਲੋਕਾਂ ਦੀ ਆਪਣੀ ਕੰਪਨੀ ਕਰੋ, ਜਿੱਥੇ ਚਾਹੇ ਸਾਨੂੰ ਖੀਰ ਕੜਾ ਨਹੀਂ ਮਿਲਦੀ ਭੇਜ ਰੁੱਖੀਆਂ ਵੀ ਖਾਣੀਆਂ ਪੈਣ, ਉਹ ਜ਼ਿਆਦਾ ਬੈਟਰ ਹੈ ਖੀਰ ਕੜਾ ਖਾਣ ਦੇ ਨਾਲੋਂ। ਸੋ ਇਸ ਤਰ੍ਹਾਂ ਦੀ ਗੱਲ ਸੀ, ਕਿਉਂਕਿ ਮੈਨੂੰ ਯਾਦ ਨਹੀਂ ਕਿਹੜੀ ਗੱਲਾਂ ਆ ਜਾਂਦੀਆਂ ਮੂੰਹ 'ਚ, ਮੈਂ ਕਹਿ ਦਿੰਦਾ ਕਿਹੜੀ ਨਹੀਂ ਆਉਂਦੀ ਤੇ ਮੜਕ ਗਿਆ ਉੱਥੇ। ਸੋ ਇਸ ਕਰਕੇ ਕੰਪਨੀ ਆਪਣੀ ਕੋਸ਼ਿਸ਼ ਕਰੀਏ ਵਧੀਆ ਰੱਖਣ ਦੀ, ਵੱਡੀ ਕੰਪਨੀ ਰੱਖਣ ਦੀ ਲੋੜ ਨਹੀਂ। 2 ਮਿੰਟ ਰਹਿਣ ਦੇ, 2 ਮਿੰਟ 'ਚ ਮੈਂ ਫਿਰ ਉੱਥੇ ਹੀ ਆਉਂਦੇ ਵਾਲੀ 100 ਗਜ਼ ਰਸਾ ਸਿਰੇ ਤੇ ਗੰਢ, ਐਨਕਾਂ ਦੀ ਦੁਕਾਨ ਹੋ ਰਹੀ ਹੈ ਬੰਦ ਬਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਤੇ ਹੈ। ਜੇ ਕੋਸਟ ਪ੍ਰਾਈਸ ਤੇ ਲੈਣੀਆਂ ਨੇ, ਚਾਹੇ ਸਨਗਲਾਸੀ ਨੇ, ਰੇਵਨ ਹੈ, ਗੁੱਚੀ ਹੈ, ਪਰਾੜਾ, ਟੋਮਫਲ ਹੈ, ਡੋਰ ਹੈ, ਤੇ ਜਾਂ ਤੁਸੀਂ ਆਈ ਫਰੇਮ ਲੈਣੇ ਨਾਨ ਬ੍ਰਾਂਡਡ, 100 ਦੇ 2 ਲੱਗੇ ਹੋਏ ਨੇ, ਇੱਕ $60 ਦਾ, ਬੱਚਿਆਂ ਦੇ $50 ਦੇ 2 ਲੱਗੇ ਨੇ। ਸੋ ਇਸੇ ਤਰ੍ਹਾਂ ਹੀ ਲੈਣ ਜਿਸ 'ਚ ਸਿੰਗਲ ਪਾਉਣੇ ਆ, ਵਾਈ ਫੋਕਲ ਪਾਉਣੇ, ਪ੍ਰੋਗਰੈਸਿਵ ਪਾਉਣੇ, ਟ੍ਰਾਂਜੀਸ਼ਨ ਪਾਉਣੇ, ਕੋਈ ਵੀ ਪਾਉਣੇ ਆ, ਉਹ ਕੋਸਟ ਪ੍ਰਾਈਸ ਤੇ ਨੇ। ਜਦੋਂ ਤੁਸੀਂ ਆਓਗੇ ਤਾਂ ਤੁਸੀਂ ਡਿਫਰੈਂਸ ਦੇਖੋਗੇ, ਪ੍ਰਾਈਸ ਕਾਫੀ ਘੱਟ ਹੈ ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ। ਮੈਂ ਫਿਰ ਜੋ ਦਿਨ ਬੰਦ ਕਰਨ ਜਾ ਰਹੇ ਹਾਂ ਇਸ ਕਰਕੇ ਪ੍ਰਾਈਸ ਘੱਟ ਹੈ, ਹੋ ਸਕਦਾ ਮਹੀਨੇ ਕੁ ਦੀ ਖੇਡ ਹੋਵੇ, ਤੇ ਜਦੋਂ ਬੰਦ ਹੋ ਗਿਆ ਫਿਰ ਤਾਂ ਉਹੀ ਜਿਹੜਾ ਵੀ ਆਊਗਾ ਉਹ ਆਪਣੇ ਪੂਰੇ ਪੈਸੇ ਲਾਉਣੇ, ਕਿਉਂਕਿ ਉਹਨੂੰ ਵੀ ਤਾਂ ਰੋਜ਼ੀ ਰੋਟੀ ਕਮਾਉਣੇ। ਜੇ ਆਪਾਂ ਫੈਕਟਰੀ 'ਚ ਆਫਿਸ 'ਚ ਕੰਮ ਜਾਂਦੇ ਹਾਂ, ਰੋਜ਼ੀ ਰੋਟੀ ਕਮਾਉਣ ਜਾਂਦੇ ਹਾਂ, ਇਸ ਲਈ ਇਹ ਵੀ ਬਿਜ਼ਨਸ ਹੈ, ਸਾਰਿਆਂ ਨੇ ਬਿਜ਼ਨਸ ਆਪਣਾ ਕਰਨਾ। ਸੋ ਜੇ ਤੁਸੀਂ ਜਿੰਨਾ ਚਿਰ ਫਾਇਦਾ ਲੈਣਾ ਬੰਦ ਨਹੀਂ ਹੁੰਦੀ ਤਾਂ ਤੁਸੀਂ ਆ ਜਾਓ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ 4 ਦਿਨ 12 ਤੋਂ 5, ਸ਼ਨੀਵਾਰ ਤੇ ਐਤਵਾਰ 11 ਤੋਂ 2। ਤੁਸੀਂ ਜਦੋਂ ਮਰਜ਼ੀ ਆ ਜਾਓ ਬਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਤੇ ਸਾਡੀ ਚਾਹ ਪਾਣੀ ਜ਼ਰੂਰ ਪੀਓ। ਅੱਜ ਦਾ ਪ੍ਰੋਗਰਾਮ ਮੈਂ ਸਮਾਪਤ ਕਰ ਰਿਹਾ, ਜੇ ਕੋਈ ਕਿਹਾ ਗਿਆ ਹੋਵੇ ਉਹਦੇ ਲਈ ਸੌਰੀ ਫਾਰ ਦੈਟ। ਕੱਲ੍ਹ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਫਿਰ ਪ੍ਰੋਗਰਾਮ ਮਾਈਂਡ ਐਂਡ ਬਾਡੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਤੁਸੀਂ ਸੁਣੋ, ਸਵਾਲ ਪੁੱਛੋ, ਬੜਾ ਮਜ਼ਾ ਆਉਂਦਾ ਉਹ ਸਵਾਲ ਪੁੱਛਦੇ। ਥੈਂਕ ਯੂ ਵੈਰੀ ਮਚ ਸਰ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਓਨਟੇਰੀਓ ਕੇ ਸਕੂਲੋਂ ਕੋ ਬਹਿਫਾਜ਼ਤ ਦੁਬਾਰਾ ਖੋਲਨੇ ਮੇ ਹਰ ਏਕ ਕਾ ਅਹਿਮ ਕਿਰਦਾਰ ਹੈ। ਯਹੀ ਵਜ੍ਹਾ ਹੈ ਕਿ ਓਨਟੇਰੀਓ ਕੀ ਹਕੂਮਤ ਨੇ ਡਾਕਟਰੋਂ, ਸਿਹਤ ਕੇ ਅਹਿਦੇਦਾਰੋਂ, ਸਕੂਲ ਬੋਰਡ ਔਰ ਅਸਾਤਿਜ਼ਾ ਕੇ ਸਾਥ ਮਿਲਕਰ ਹਮਾਰੇ ਬੱਚੋਂ ਕੋ ਮਹਿਫੂਜ਼ ਰੱਖਨੇ ਕੇ ਲੀਏ ਇੱਕ ਜਾਮੇ ਮਨਸੂਬਾ ਤਿਆਰ ਕੀਆ ਹੈ। ਮਿਲਕਰ ਕਾਮ ਕਰਨਾ ਹਕੂਮਤ ਕੇ ਇਸ ਮਨਸੂਬੇ ਮੇ ਜਿਸਮਾਨੀ ਦੂਰੀ, ਸਕੂਲੋਂ ਮੇ ਜ਼ਿਆਦਾ ਅਸਾਤਿਜ਼ਾ, ਨਿਗਰਾਂ ਔਰ ਨਰਸੇ ਰੱਖਣਾ, ਮਾਸਕ ਪਹਿਨਣਾ, ਸਫਾਈ ਸੁਥਰਾਈ ਔਰ ਹਾਥ ਸਾਫ਼ ਕਰਨੇ ਔਰ ਤਲਬਾ ਔਰ ਸਕੂਲ ਕੇ ਅਮਲੇ ਕੀ ਬਿਹਤਰੀ ਕੋ ਯਕੀਨੀ ਬਣਾਨੇ ਕੇ ਲੀਏ ਦੀਗਰ ਇਕਦਾਮਾਤ ਸ਼ਾਮਿਲ ਹੈ। ਮਜ਼ੀਦ ਜਾਣਨੇ ਕੇ ਲੀਏ ਮੁਲਾਹਿਜ਼ਾ ਕੀਜੀਏ ontario.ca/reopeningschools। ਹਕੂਮਤ ਓਨਟੇਰੀਓ ਕੀ ਜਾਨਿਬ ਸੇ ਅਦਾਇਗੀ ਕਰਦਾ।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाए $50। अधिक जानकारी के लिए cibc.com/transfer पर जाएं।
काल टायर, काल टायर, काल टायर। सर्दियों के लिए गाड़ियों के टायर तब्दील करने हो या नए टायर खरीदने हो तो कार टायर पर जाकर रजिस्टर करें और रेडियो 770 AM का हवाला देने पर 4 नए टायरों की इंस्टॉलेशन बिल्कुल मुफ्त करवाएं। ये पेशकश 15 अक्टूबर तक महदूद है। KALTIRE.com
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EAWAS, visit hotstar.com/CA.
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ South of Brampton Bay. Call 905-874-7171.
Team and King of Pre-Construction Homes and Condos लाए हैं आपके लिए नए और बेहतरीन प्रोजेक्ट्स। Town Homes in Burlington, starting from 669,000, closing 2022 mein. Town Homes in Single in Brampton, East and West Side, jinki prices shuru ho rahi hai 7 lakh se. Festival Condos in Vaughan Metropolitan, jinki prices shuru ho rahi hai 4 lakh se. Iske alawa Stouffville aur Brantford mein naye projects for exclusive and priority access. Please call pre-construction team by Hina Rab 416-320-3320 or go to preconhouse.com.
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਆਰਗੈਨਿਕ ਸਬਜ਼ੀਆਂ ਦੇ ਨਾਲ ਹਰੀ ਮਿਰਚ ਲੌਕੀ ਕਰੇਲੇ ਬੈਂਗਣ ਮੂਲੀ ਮੇਥੀ ਧਨੀਆ ਸਾਗ ਮਟਰ ਗਾਜਰਾਂ ਕਰੇਲੇ ਖੀਰੇ ਤੇ ਸ਼ਲਜਮ ਤੇ ਹੋਰ ਵੀ ਬਹੁਤ ਸਾਰੀ ਸਬਜ਼ੀਆਂ ਖੁਦ ਆਪਣੇ ਹੱਥਾਂ ਨਾਲ ਉਗਾ ਕੇ ਭੇਜਦੇ ਹਾਂ ਤੁਹਾਡੇ ਲਈ ਆਪਣੇ ਫਾਰਮ ਤੇ ਆਪਣੀ ਹੀ ਦੁਕਾਨ ਅੱਜ ਹੀ ਪਹੁੰਚੋ ਕੈਲੇਡਨ ਸਬਜ਼ੀ ਫਾਰਮ 12050 ਏਅਰਪੋਰਟ ਰੋਡ ਕੈਲੇਡਨ ਏਅਰਪੋਰਟ ਇਨ ਨਿਊਫੀਲਡ ਰੋਡ 905-965-3633 905-965-3633